दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पाच एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी इतिहास दे विच प्रसंग चल रहा सी काले खां पठान दा। सतगुरां दे हुकम दे द्वारा पुछया गया पठान काले खां नूं कि तेरे नाल दे साथी ते चले गए ने पर तू क्यों नहीं गया। काले खां कहिंदा कि मैं उन्हां वर्गा धोखेबाज ते नमक हराम नहीं हां, मैं गुरु दा नमक खादा है, इस करके मैं इत्थे रह के सतगुरां दे वल्लों होके लड़ाई करांगा, मैं भजना नहीं। इत्थों तक कला कथा पहुंची सी, अज इत्थों अगे मैं प्रारंभ करदा। नहीं बन हो मैं नमक हरामी आमो निज स्वामी के कामी। काले खां कहिंदा कि मैं लून हरामी नहीं बनागा, अपने मालक दे स्वामी दे मौके दे समय जरूर काम आवांगा। लार कर मर कर पिस्त सिधाम जीवत जय गुर ते धन पावै। काले खां कहिंदा कि मैं रणभूमि दे विच वादे नाल जोर ला के जूझांगा, जेकर रणभूमि दे विच मैं मर गया ते फिर बहिष्टां दे विच पहुंचांगा, ते जेकर रणभूमि नूं जित के वापस जिउंदा आ गया ते फिर सतगुरां तों आशीर्वाद दे रूप दे विच बहुता सारा धन वी प्राप्त करांगा। प्रभ को कर है नमक हलाल दीन दुनी सुधराए विशाल। इस करके काले खां कहिंदा कि सतगुरां दे नमक नू मैं हलाल करांगा, दीन दुनी सुधराए विशाल। इस तरह करन दे नाल कहिंदा है काले खां कि मेरा ए लोक ते दूसरा लोक दोवे ही लोक सौर जानगे। सुन कर गयो कही सब बात बोलियो नंद चंद बखे आत। इस तरह दियां जिहड़ियां गल्लां काले खां ने कीतियां ने इन्हां नूं सिख ने सुनिया ते फिर सतगुरां नूं दसण दे वास्ते ओह सिख सतगुरां दे कोल पहुंच गया। जाके दस्या सतगुरां नूं कि सच्चे पातशाह काले खां ते बहुत ज्यादा श्रद्धा वालियां गल्लां करदा है। ओह कहिंदा कि सतगुरु जी मेरे स्वामी ने, मैं अपने स्वामी दे काम रणभूमि दे विच जरूर आवांगा, मैं सतगुरां दा लून खादा है, लून हरामी नहीं बनागा। सच्चे पातशाह काले खां ते इस तरह दियां गल्लां करदा है। बोलियो नंद चंद बखियात, कवि संतोख सिंह जी लिखदे ने इस तों पहलां कि सतगुरु गोविंद सिंह सच्चे पातशाह जी कोई वचन करदे लागो ही जिहड़ा नंद चंद है सतगुरां दा दीवान ओह झट ही बोल उठिया। ਸਭ ਵਿਸਵਾਸ ਤੁਰ ਕਣ ਕੋ ਨਾਹੀ ਕਰ ਦਗਾ ਰਹਿ ਕਰ ਹਮ ਪਾਹੀ। ਨੰਦ ਚੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਦੇਖਿਓ ਰਤਾ ਵੀ ਇਹਨਾਂ ਤੁਰਕਾਂ ਦੇ ਉੱਤੇ ਹੁਣ ਵਿਸ਼ਵਾਸ ਨੂੰ ਧਾਰਨ ਨਾ ਕਰਿਓ, ਇਹ ਦਗਾ ਦੇਣ ਦੀ ਚੇਸ਼ਟਾ ਕਰ ਰਹੇ ਨੇ, ਭਾਵ ਕਿ ਜੇਕਰ ਬਾਕੀ ਸਾਰੇ ਨਿਕਲ ਗਏ ਨੇ ਇਹ ਇਕੱਲਾ ਇੱਥੇ ਰਿਹਾ ਹੈ ਤੇ ਇਹਨਾਂ ਦੀ ਕੋਈ ਸਾਜਿਸ਼ ਹੋ ਸਕਦੀ ਹੈ, ਉਹਨਾਂ ਦੀ ਕੋਈ ਵਿਉਂਤ ਬਣਾਈ ਹੋ ਸਕਦੀ ਹੈ। ਸੱਚੇ ਪਾਤਸ਼ਾਹ ਇਹ ਜ਼ਰੂਰ ਮੌਕਾ ਪੈਣ ਦੇ ਉੱਤੇ ਧੋਖਾ ਦੇਗਾ, ਇਸ ਕਰਕੇ ਹੀ ਉਹ ਗਿਆ ਨਹੀਂ। ਪ੍ਰਭ ਜੀ ਕਿਸੂ ਨ ਰਾਖਣ ਕਰੀਏ ਤਿਨ ਕੋ ਹੀ ਇਹ ਪ੍ਰਾਤ ਵਿਚਰੀਏ। ਨੰਦ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੇਕਰ ਬਾਕੀ ਦੇ ਸਾਰੇ ਚਲੇ ਗਏ ਨੇ ਇਹਨੂੰ ਵੀ ਕਹਿ ਕੇ ਤੋੜ ਦੇਣਾ ਚਾਹੀਦਾ, ਇਹਨਾਂ ਤੁਰਕਾਂ ਦੇ ਵਿੱਚੋਂ ਕਿਸੇ ਨੂੰ ਵੀ ਰੱਖਣਾ ਨਹੀਂ ਚਾਹੀਦਾ ਕਿਉਂਕਿ ਸੱਚੇ ਪਾਤਸ਼ਾਹ ਇਹ ਵੀ ਤੇ ਉਹਨਾਂ ਦਾ ਭਰਾ ਹੈ, ਇਸ ਕਰਕੇ ਮੌਕਾ ਪੈਣ ਦੇ ਉੱਤੇ ਇਹ ਧੋਖਾ ਦੇਗਾ, ਸਾਡਾ ਭੇਦ ਵੈਰੀ ਨੂੰ ਦੇਗਾ। ਤਵ ਸਤ ਗੁਰ ਸਿੱਖ ਕੋ ਸਮਝਾਇਓ ਹੇਤ ਚੜਾਵਣ ਤੁਰਤ ਪਠਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨੰਦ ਚੰਦ ਨੇ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਲਾਹ ਨੂੰ ਚੰਗਾ ਮੰਨਿਆ ਹੈ ਕਿਉਂਕਿ ਸਤਿਗੁਰਾਂ ਦਾ ਵੀ ਹੁਣ ਇਹਨਾਂ ਤੋਂ ਵਿਸ਼ਵਾਸ ਉੱਠ ਚੁੱਕਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਸਿੱਖ ਨੂੰ ਆਖਿਆ ਕਿ ਜਾਓ ਉਸ ਨੂੰ ਜਾ ਕੇ ਕਹਿ ਦੇਵੋ ਕਿ ਤੂੰ ਵੀ ਚਲਿਆ ਜਾ, ਅਸੀਂ ਤੈਨੂੰ ਵੀ ਨਹੀਂ ਰੱਖਣਾ। ਜਾਏ ਤੁਰਤ ਤੇ ਸਾਥ ਬਖਾਨੀ ਸੁਣੋ ਖਾਣ ਪਾਖੀ ਗੁਰ ਬਾਣੀ। ਸਤਿਗੁਰਾਂ ਦਾ ਭੇਜਿਆ ਹੋਇਆ ਦਾਸ ਪਹੁੰਚਿਆ ਹੈ ਕਾਲੇ ਖਾਂ ਦੇ ਕੋਲ, ਉਹਨੂੰ ਜਾ ਕੇ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਣ ਜੀ ਤੁਹਾਡੇ ਵਾਸਤੇ ਇਹ ਆਖਿਆ ਕਿ ਤੁਸੀਂ ਵੀ ਚਲੇ ਜਾਓ, ਤੁਸੀਂ ਵੀ ਇੱਥੇ ਰਹਿ ਨਹੀਂ ਸਕਦੇ। ਜਥਾ ਕੂੰਜ ਬਿਛਰੈ ਨਿਜ ਡਾਰ ਬਿਲਪਤ ਹੈ ਆਨੰਦ ਕੋ ਡਾਰ। ਸਤਿਗੁਰਾਂ ਦਾ ਭੇਜਿਆ ਹੋਇਆ ਸਿੱਖ ਕਹਿੰਦਾ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਵੇਂ ਇੱਕ ਬਹੁਤ ਵੱਡੀ ਕੂੰਜਾਂ ਦੀ ਡਾਰ ਹੁੰਦੀ ਹੈ ਤੇ ਜੇ ਉਸ ਵੱਡੀ ਡਾਰ ਦੇ ਵਿੱਚੋਂ ਕੋਈ ਇੱਕ ਕੂੰਜ ਵਿਛੜ ਜਾਵੇ ਤੇ ਫਿਰ ਬਹੁਤ ਹੀ ਜ਼ਿਆਦਾ ਉਹ ਵਿਲਾਪ ਕਰਦੀ ਹੈ, ਉਹਦੇ ਸਾਰੇ ਆਨੰਦ ਖਤਮ ਹੋ ਜਾਂਦੇ ਨੇ ਜਦੋਂ ਕੂੰਜ ਆਪਣੀ ਡਾਰ ਦੇ ਨਾਲੋਂ ਵਿਛੋੜਾ ਪਾ ਦਿੰਦੀ। ਰਹਿਤ ਰਹਿਤ ਜਬ ਕਬ ਤੈ ਮਿਲੇ ਬਿਨਾ ਮਿਲੇ ਨਹੀਂ ਭਾਵਤ ਭਲੇ। ਸਿੱਖ ਕਹਿੰਦਾ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਜਿਹੜੀ ਡਾਰ ਤੋਂ ਵਿਛੜੀ ਹੋਈ ਕੂੰਜ ਹੈ ਉਹ ਰਹਿੰਦਿਆਂ ਰਹਿੰਦਿਆਂ ਜਦੋਂ ਕਦੋਂ ਆਪਣੀ ਡਾਰ ਦੇ ਨਾਲ ਹੀ ਜ਼ਰੂਰ ਜਾ ਮਿਲਦੀ ਹੈ। ਬਿਨਾਂ ਮਿਲੇ ਨਹੀਂ ਭਾਵਤ ਭਲੇ, ਭਾਵ ਕੇ ਨਾ ਮਿਲਣਾ ਉਸ ਕੂੰਜ ਨੂੰ ਰਤਾ ਵੀ ਚੰਗਾ ਨਹੀਂ ਲੱਗਦਾ। ਹੁਣ ਕਹਿਣ ਤੋਂ ਭਾਵ ਇਹ ਹੈ ਕਿ ਸਾਰੇ ਤੁਸੀਂ ਜਿਹੜੇ ਪਠਾਨ ਹੋ ਇੱਕ ਕੂੰਜਾਂ ਦੀ ਵੱਡੀ ਡਾਰ ਵਰਗੇ ਹੋ, ਤੇਰੇ ਨਾਲ ਦੇ ਸਾਰੇ ਸਾਥੀ ਚਲੇ ਗਏ ਨੇ ਤੇ ਤੂੰ ਉਸ ਆਪਣੇ ਸਾਥੀਆਂ ਤੋਂ ਵਿਛੜੀ ਹੋਈ ਇੱਕ ਕੂੰਜ ਦੀ ਤਰ੍ਹਾਂ, ਇਸ ਕਰਕੇ ਸਮਾਂ ਪਾ ਕੇ ਤੂੰ ਉਹਨਾਂ ਨੂੰ ਮਿਲਣ ਦੀ ਹੀ ਚਾਹ ਕਰੇਗਾ। ਇਸ ਕਰਕੇ ਸਿੱਖ ਕਹਿੰਦਾ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਆਪਣੀ ਵਿਛੜੀ ਹੋਈ ਡਾਰ ਦੇ ਨਾਲ ਮਿਲ ਜਾ, ਉਹਨਾਂ ਪਠਾਣਾ ਦੇ ਨਾਲ ਜਾ ਮਿਲ, ਅਸੀਂ ਤੈਨੂੰ ਰੱਖਣਾ ਨਹੀਂ ਚਾਹੁੰਦੇ। ਤਿਮ ਹੀ ਆਪਣੀ ਦਸ਼ਾ ਨਿਹਾਰੋ ਤੂਰਨ ਬਿਲ ਬੇਹੇਤ ਸਿਧਾਰੋ। ਸਿੱਖ ਕਹਿੰਦਾ ਕਿ ਕੂੰਜਾਂ ਦੀ ਵਿਛੜੀ ਡਾਰ ਦਾ ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ, ਉਸੇ ਤਰ੍ਹਾਂ ਤੇਰੀ ਵੀ ਹਾਲਤ ਹੈ, ਤੂੰ ਵੀ ਆਪਣੇ ਸਾਥੀਆਂ ਦੇ ਨਾਲ ਛੇਤੀ ਹੀ ਜਾ ਮਿਲ। ਨਿਕਟ ਨ ਤੁਮ ਕੋ ਰਾਖੈ ਅਬੈ ਪਰੇ ਕਾਮ ਤੇ ਗੀਦੀ ਸਬੈ। ਸਿੱਖ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਆਪਣੇ ਕੋਲ ਰੱਖਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਐਸੇ ਹੋ ਜਿਹੜੇ ਕਿ ਕੰਮ ਪੈਣ ਦੇ ਉੱਤੇ ਗਦਾਰੀ ਕਰ ਜਾਂਦੇ ਹੋ, ਜਿਵੇਂ ਤੇਰੇ ਨਾਲਦਿਆਂ ਨੇ ਗਦਾਰੀ ਕੀਤੀ ਹੈ ਇਵੇਂ ਤੂੰ ਵੀ ਸਮਾਂ ਪੈਣ ਦੇ ਉੱਤੇ ਗਦਾਰੀ ਕਰੇਗਾ, ਧੋਖਾ ਦੇਗਾ। ਹਾਣ ਲਾਭ ਨਿਜ ਸੰਗੀਆਂ ਸੰਗ ਕਿਉਂ ਅਬ ਬੈਠੇ ਜਾਓ ਨਿਸੰਗ। ਸਿੱਖ ਕਹਿੰਦਾ ਕਿ ਹਾਨੀ ਤੇ ਲਾਭ ਆਪਣੇ ਸਾਥੀਆਂ ਦੇ ਨਾਲ ਹੀ ਤੈਨੂੰ ਚੰਗਾ ਹੋਵੇਗਾ, ਇਸ ਕਰਕੇ ਤੂੰ ਨਿਸੰਗ ਰੂਪ ਦੇ ਵਿੱਚ ਨਿਡਰ ਹੋ ਕੇ ਕਿਉਂ ਬੈਠਾ ਹੋਇਆ, ਚਲੇ ਜਾ। ਸਤਿਗੁਰਾਂ ਨੇ ਹੁਕਮ ਕੀਤਾ ਕਿ ਕਾਲੇ ਖਾਂ ਨੂੰ ਵੀ ਨਹੀਂ ਰੱਖਣਾ। ਸੁਣ ਕਾ ਲੇਖਾਂ ਬਹੁਰ ਬਖਾਨਾ, ਗੁਰ ਕੋ ਲਵਣ ਖਾਣ ਕਰ ਖਾਨਾ। ਜਦੋਂ ਸਿੱਖ ਨੇ ਸਤਿਗੁਰਾਂ ਦਾ ਐਸਾ ਹੁਕਮ ਸੁਣਾਇਆ ਕਾਲੇ ਖਾਂ ਨੂੰ, ਅੱਗੋਂ ਫਿਰ ਕਾਲੇ ਖਾਂ ਕਹਿੰਦਾ ਗੁਰ ਕੋ ਲਵਣ ਖਾਣ ਕਰ ਖਾਨਾ, ਭਾਵ ਕੇ ਗੁਰੂ ਜੀ ਦੇ ਘਰ ਦਾ ਲੂਣ ਮੈਂ ਖਾਧਾ। ਪਰੇ ਜੰਗ ਕੇ ਜਾਉ ਨ ਕੈਸੇ, ਮੈਂ ਨਾ ਬਣੋ ਤੈਨੂੰ ਖਲ ਜੈਸੇ। ਕਾਲੇ ਖਾਂ ਕਹਿੰਦਾ ਕਿ ਜੰਗ ਦਾ ਸਮਾਂ ਬਣਿਆ ਹੋਇਆ, ਇਸ ਮੌਕੇ ਦੇ ਉੱਤੇ ਮੈਂ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਕਿਤੇ ਵੀ ਜਾ ਨਹੀਂ ਸਕਦਾ। ਮੈਂ ਨਾ ਬਣੋ ਤੈਨੂੰ ਖਲ ਜੈਸਾ, ਭਾਵ ਕਿ ਮੇਰੇ ਨਾਲ ਦੇ ਪਠਾਨ ਜਿਸ ਤਰ੍ਹਾਂ ਗਏ ਨੇ, ਮੈਂ ਉਹਨਾਂ ਦੇ ਵਰਗਾ ਮੂਰਖਾਂ ਦੇ ਵਰਗਾ ਮੂਰਖ ਨਹੀਂ ਹਾਂ, ਮੈਂ ਸਤਿਗੁਰਾਂ ਦੇ ਕੰਮ ਜ਼ਰੂਰ ਆਵਾਂਗਾ। ਦੇਹ ਨਾ ਦੇਹ ਗੁਰੂ ਧਨ ਆਗੇ, ਪਾਇਓ ਪ੍ਰਥਮ ਸਿਮਰ ਨਹੀਂ ਪਾਗੇ। ਕਾਲੇ ਖਾਂ ਕਹਿੰਦਾ ਕਿ ਭਾਵੇਂ ਸਤਿਗੁਰੂ ਜੀ ਮੈਨੂੰ ਇਸ ਤੋਂ ਅੱਗੇ ਤਨਖਾਹ ਦੇਣ ਜਾਂ ਨਾ ਦੇਣ, ਇਹ ਉਹਨਾਂ ਦੀ ਮਰਜ਼ੀ ਹੈ, ਭਾਵ ਕਿ ਜੇਕਰ ਨਾ ਵੀ ਤਨਖਾਹ ਦੇਣਗੇ ਤਾਂ ਵੀ ਮੈਂ ਸਤਿਗੁਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਵਾਂਗਾ। ਪਾਇਓ ਪ੍ਰਥਮ ਸਿਮਰ ਨਹੀਂ ਪਾਗੇ, ਭਾਵ ਕਿ ਜੋ ਕੁਝ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪਾਇਆ ਹੋਇਆ ਉਸ ਨੂੰ ਯਾਦ ਕਰਕੇ ਭੱਜਾਂਗਾ ਨਹੀਂ, ਮੈਂ ਤੇ ਰਣ ਲੜਾਂਗਾ। ਇਮ ਕਹਿ ਰਹੇ ਸਥਿਰ ਤਹ ਹੋਏ, ਸੁਣੀ ਬਾਰ ਤਾ ਸਤਿਗੁਰ ਸੋਏ। ਇਸ ਤਰ੍ਹਾਂ ਦੀ ਗੱਲ ਕਰਨ ਤੋਂ ਬਾਅਦ ਫਿਰ ਕਾਲੇ ਖਾਂ ਚੁੱਪ ਕਰ ਗਿਆ ਹੈ। ਸਿੱਖ ਵਾਪਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਤੇ ਸਾਰੀ ਵਾਰਤਾ ਸਤਿਗੁਰਾਂ ਨੂੰ ਬਿਆਨ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੱਲ ਦੇ ਉੱਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਹੋਏ ਪ੍ਰਸੰਨ ਤੇ ਨਿਕਟ ਹਕਾਰਾ, ਸਾਧ ਸਾਧ ਕਹਿ ਬਹੁ ਸਤਿਕਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਾਲੇ ਖਾਂ ਦੇ ਉੱਤੇ ਪ੍ਰਸੰਨ ਹੋਏ, ਹੁਕਮ ਕਰਕੇ ਆਪਣੇ ਕੋਲ ਉਸ ਨੂੰ ਬੁਲਵਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਸਾਧ। ਸਾਧ ਦਾ ਭਾਵ ਹੁੰਦਾ ਸ਼ਾਬਾਸ਼। ਸਤਿਗੁਰਾਂ ਨੇ ਆਖਿਆ ਸ਼ਾਬਾਸ਼ ਸ਼ਾਬਾਸ਼, ਇਸ ਤਰ੍ਹਾਂ ਦੇ ਬਚਨ ਕਹਿ ਕੇ ਬਹੁਤ ਸਤਿਕਾਰਿਆ ਕਾਲੇ ਖਾਂ। ਕੰਚਨ ਕੇ ਕੰਕਣ ਤਿਸ ਕਾਲਾ, ਕਰੇ ਦੇਨ ਇਕ ਸੰਗ ਦੁਸ਼ਾਲਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੋ ਸੋਨੇ ਦੇ ਕੜੇ ਕਾਲੇ ਖਾਂ ਨੂੰ ਦਿੱਤੇ ਨੇ, ਇਸ ਤੋਂ ਇਲਾਵਾ ਇਕ ਬਹੁਤ ਕੀਮਤੀ ਦੁਸ਼ਾਲਾ ਵੀ ਉਸ ਨੂੰ ਦਿੱਤਾ। ਕਹੇ ਉਹ ਬਹੁਰ ਸੁਣ ਵੀਰ ਪਠਾਨ, ਤੋ ਪਰ ਪ੍ਰਸੰਨ ਮਹਾਨ। ਕੜੇ ਤੇ ਦੁਸ਼ਾਲਾ ਦੇਣ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹੇ ਕਾਲੇ ਖਾਂ, ਹੇ ਸੂਰਮੇ ਪਠਾਨਾ, ਮੈਂ ਤੇਰੇ ਉੱਤੇ ਬਹੁਤ ਹੀ ਜ਼ਿਆਦਾ ਖੁਸ਼ ਹਾਂ, ਬਹੁਤ ਤੇਰੇ ਉੱਤੇ ਪ੍ਰਸੰਨ। ਨਮਕ ਹਲਾਲ ਪਯੋ ਅਬ ਤੇਰਾ, ਜਿਸ ਤੇ ਚਾਹਿਓ ਜੰਗ ਬਡੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਵਾਕਿਆ ਹੀ ਤੂੰ ਆਪਣੇ ਖਾਧੇ ਹੋਏ ਨਮਕ ਨੂੰ ਹਲਾਲ ਕਰ ਦਿੱਤਾ ਹੈ, ਜਿਸ ਤੇ ਚਾਹੇ ਉਹ ਜੰਗ ਬਡੇਰਾ। ਤੂੰ ਮਨ ਦੇ ਵਿੱਚ ਇਹ ਗੱਲ ਸੋਚ ਲਈ ਹੈ ਕਿ ਮੈਂ ਗਦਾਰੀ ਕਰਕੇ ਨਹੀਂ ਜਾਣਾ, ਮੈਂ ਸਤਿਗੁਰਾਂ ਦਾ ਨਮਕ ਖਾਧਾ ਹੈ, ਉਸ ਨੂੰ ਹਲਾਲ ਕਰਨਾ, ਜੰਗ ਲੜਨਾ। ਭਾਵ ਕਿ ਜਿਹੜੀ ਤੂੰ ਮਨ ਦੇ ਵਿੱਚ ਇਹ ਗੱਲ ਸੋਚੀ ਹੋਈ ਹੈ, ਇਸ ਤੋਂ ਹੀ ਮੰਨੋ ਕਿ ਤੇਰਾ ਜਿਹੜਾ ਨਮਕ ਹੈ ਨਾ ਉਹ ਖਾਧਾ ਹੋਇਆ, ਅਸੀਂ ਸਮਝਦੇ ਹਾਂ ਕਿ ਹਲਾਲ ਹੋ ਗਿਆ। ਹਮਨੇ ਰੁਖ ਸਦ ਕੀ ਨ ਸਤੋਹੀ, ਯਾਂ ਤੇ ਨਹੀਂ ਦੋਸ਼ ਕੋ ਹੋਹੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇਰੇ ਉੱਤੇ ਬੜੇ ਖੁਸ਼ ਹਾਂ, ਇਸ ਕਰਕੇ ਅਸੀਂ ਤੈਨੂੰ ਰੁਖਸਤ ਕਰਨਾ ਚਾਹੁੰਦੇ ਹਾਂ, ਤੂੰ ਸਾਡਾ ਹੁਕਮ ਪਾ ਕੇ ਚਲਿਆ ਜਾ। ਯਾਂ ਤੇ ਨਹੀਂ ਦੋਸ਼ ਕੋ ਹੋਹੀ, ਭਾਵ ਕੇ ਆਪਣੀ ਖੁਸ਼ੀ ਦੇ ਨਾਲ ਅਸੀਂ ਤੈਨੂੰ ਜਾਣ ਦੇ ਵਾਸਤੇ ਕਹਿ ਰਹੇ ਹਾਂ, ਇਸ ਕਰਕੇ ਇਸ ਗੱਲ ਦੇ ਵਿੱਚ ਦੋਸ਼ ਨਹੀਂ ਹੈ ਕਿ ਜੇਕਰ ਤੂੰ ਇੱਥੋਂ ਚਲਿਆ ਜਾਏਗਾ।
ਕਰ ਬੰਦੇ ਕਾਲੇ ਖਾਂ ਕਹੇ, ਆਇਸ ਤੁਮ ਅਮੋਰ ਨਿਤ ਆਹੇ।
ਹੱਥ ਜੋੜੇ ਕਾਲੇ ਖਾਂ ਨੇ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਜਾਣ ਦੀ ਗੱਲ ਨਹੀਂ ਕਰਦਾ, ਮੈਂ ਤੇ ਤੁਹਾਡੇ ਕੋਲ ਰਹਿਣਾ ਚਾਹੁੰਦਾ ਹਾਂ। ਸੱਚੇ ਪਾਤਸ਼ਾਹ ਮੈਂ ਜੰਗ ਲੜਾਂਗਾ, ਤੁਹਾਡੇ ਇਸ ਔਖੇ ਸਮੇਂ ਦੇ ਉੱਤੇ ਕੰਮ ਆਵਾਂਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਸਾਡੀ ਖੁਸ਼ੀ ਇਸੇ ਗੱਲ ਦੇ ਵਿੱਚ ਹੈ ਕਿ ਤੂੰ ਸਾਡੀ ਆਗਿਆ ਨੂੰ ਪਾ ਕੇ ਚਲਿਆ ਜਾ। ਉਸ ਵੇਲੇ ਹੱਥ ਜੋੜ ਕੇ ਕਹਿੰਦਾ ਆਇਸ ਤੁਮ ਅਮੋਰ ਨਿਤ ਹੈ, ਭਾਵ ਕੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਜਿਹੜਾ ਹੁਕਮ ਹੈ ਉਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਮੋੜ ਨਹੀਂ ਸਕਦੀ ਤੇ ਸੱਚੇ ਪਾਤਸ਼ਾਹ ਜੇਕਰ ਤੁਸੀਂ ਹੁਕਮ ਕਰਦੇ ਹੋ ਤੇ ਮੈਂ ਤੁਹਾਡੇ ਹੁਕਮ ਨੂੰ ਮੋੜਾਂਗਾ ਨਹੀਂ। ਤਉ ਨ ਤਿਨ ਕੇ ਮਿਲਹੁ ਸੰਗ ਕਹਾਂ ਕਰੋ ਮੈਂ ਤੁਮ ਸੋ ਜੰਗ। ਕਾਲੇ ਖਾਂ ਕਹਿੰਦਾ ਕਿ ਤੁਹਾਡੇ ਹੁਕਮ ਨੂੰ ਮੰਨ ਕੇ ਸੱਚੇ ਪਾਤਸ਼ਾਹ ਮੈਂ ਚਲਿਆ ਤੇ ਜਾਂਦਾ ਹਾਂ, ਪਰ ਸੱਚੇ ਪਾਤਸ਼ਾਹ ਜਿਵੇਂ ਮੇਰੇ ਨਾਲਦਿਆਂ ਨੇ ਕੀਤਾ ਕਿ ਵੈਰੀਆਂ ਦੇ ਨਾਲ ਜਾ ਕੇ ਮਿਲ ਗਏ ਨੇ, ਮੈਂ ਕਦਾਚਿਤ ਵੀ ਐਸਾ ਨਹੀਂ ਕਰਾਂਗਾ, ਭਾਵ ਕੇ ਇੱਥੋਂ ਚਲਿਆ ਤੇ ਜਾਵਾਂਗਾ ਪਰ ਵੈਰੀਆਂ ਦੇ ਵਿੱਚ ਜਾ ਕੇ ਸ਼ਾਮਲ ਨਹੀਂ ਹੋਵਾਂਗਾ। ਕਰੋ ਮੈਂ ਕਹਾਂ ਤੁਮ ਸੋ ਜੰਗ, ਇਹ ਸੱਚੇ ਪਾਤਸ਼ਾਹ ਵੈਰੀਆਂ ਪਹਾੜੀਆਂ ਦੇ ਨਾਲ ਮਿਲ ਕੇ ਮੈਂ ਤੁਹਾਡੇ ਨਾਲ ਕਿਸ ਤਰ੍ਹਾਂ ਜੰਗ ਲੜ ਸਕਦਾ ਹਾਂ, ਭਾਵ ਕੇ ਮੈਂ ਇਹ ਗੱਲ ਸੋਚ ਵੀ ਨਹੀਂ ਸਕਦਾ ਕਿ ਮੈਂ ਤੁਹਾਡੇ ਨਾਲ ਜੰਗ ਲੜਾਂ। ਇਮ ਕਹਿ ਬੰਧਨ ਕਰਤੇ ਕਾਲਾ ਕਾਲੇ ਖਾਨ ਵਹਿਰ ਕੋ ਚਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਕਾਲੇ ਖਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਤੇ ਫਿਰ ਉੱਠ ਕੇ ਬਾਹਰ ਨੂੰ ਤੁਰ ਗਏ। ਨਹਿਣ ਗਰਿੰਦਣ ਸਮੁਖ ਸਿਧਾਰਾ ਅਪਰ ਥਾਨ ਡੇਰਾ ਕਿਤ ਡਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਕਾਲੇ ਖਾਂ ਪਹਾੜੀ ਰਾਜਿਆਂ ਦੇ ਵੱਲ ਨਹੀਂ ਗਿਆ, ਉਹ ਜਾ ਕੇ ਵੈਰੀਆਂ ਦੇ ਨਾਲ ਨਹੀਂ ਮਿਲਿਆ, ਅਪਰ ਥਾਨ ਡੇਰਾ ਕਿਤ ਡਾਰਾ, ਨਾ ਤੇ ਆਪਣੇ ਘਰ ਗਿਆ ਤੇ ਨਾ ਹੀ ਵੈਰੀਆਂ ਵਾਲੇ ਪਾਸੇ ਕਾਲੇ ਖਾਂ ਗਿਆ। ਕਵੀ ਜੀ ਲਿਖਦੇ ਨੇ ਅਪਰ ਥਾਨ ਡੇਰਾ ਕਿਤ ਡਾਰਾ, ਕਿਸੇ ਹੋਰ ਹੀ ਜਗ੍ਹਾ ਦੇ ਉੱਤੇ ਉਸ ਨੇ ਆਪਣਾ ਡੇਰਾ ਲਾ ਲਿਆ ਕੁਝ ਵਿਚਾਰ ਕਰਕੇ। ਕਿਸ ਤਰੀਕੇ ਦੇ ਨਾਲ ਇਹ ਵਾਪਰਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਕਾਲੇ ਖਾਂ ਬਾਕੀ ਇੱਕ ਰਹਿ ਗਿਆ, ਤੂੰ ਵੀ ਜਾ ਪਾਈ ਗੁਰਾਂ ਸੁਣਾ ਦਿੱਤਾ, ਭਾਵੇਂ ਉਹ ਨਾ ਜਾਵਣਾ ਚਾਹੁੰਦਾ ਸੀ ਪਰ ਗੁਰਾਂ ਇਤਬਾਰ ਉਠਾ ਦਿੱਤਾ। ਸਣੇ ਸੌ ਸਵਾਰ ਸਿਪਾਹੀ ਦੇ ਕੇ ਗੜ ਪੌਂਟਿਓਂ ਬਾਹਰ ਕਢਾ ਦਿੱਤਾ, ਸਾਰਾ ਬੀਤਿਆ ਹਾਲ ਕਰਤਾਰ ਸਿੰਘਾ ਬੁੱਧੂ ਸ਼ਾਹ ਦੇ ਪਾਸ ਪੁਚਾ ਦਿੱਤਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਭਾਵੇਂ ਕਾਲੇ ਖਾਂ ਜਾਣਾ ਨਹੀਂ ਸੀ ਚਾਹੁੰਦਾ ਪਰ ਸਤਿਗੁਰਾਂ ਨੇ ਉਸਦਾ ਇਤਬਾਰ ਨਾ ਕੀਤਾ, ਇਸ ਕਰਕੇ ਉਹਨੂੰ ਬਾਹਰ ਭੇਜ ਦਿੱਤਾ, ਫੌਜ ਦੇ ਵਿੱਚੋਂ ਕੱਢ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤੋਂ ਇਲਾਵਾ ਇਹ ਸਾਰੀ ਜਿਹੜੀ ਖਬਰ ਸੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁੱਧੂ ਸ਼ਾਹ ਪੀਰ ਦੇ ਕੋਲ ਵੀ ਭੇਜੀ।
ਆਵ ਸੁਣੀਏ ਜੇ ਗਏ ਪਠਾਨ ਫਤਿਹ ਸ਼ਾਹ ਉਤਰਿਓ ਜਿਸ ਥਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਤੇ ਮੈਂ ਵਾਰਤਾ ਬਿਆਨ ਕੀਤੀ ਹੈ ਕਾਲੇ ਖਾਂ ਪਠਾਨ ਦੀ। ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਵਾਰਤਾ ਨੂੰ ਸੁਣੋ ਕਿ ਇਸ ਦੇ ਨਾਲ ਦੇ ਜਿਹੜੇ ਸਾਰੇ ਪਠਾਨ ਸਾਥੀ ਨੇ ਉਹ ਰਾਜੇ ਫਤਿਹ ਸ਼ਾਹ ਨੂੰ ਜਾ ਕੇ ਕਿਵੇਂ ਮਿਲੇ।
ਕੇਤਕ ਦੂਰ ਸਿਵਰ ਕੋ ਕਾਲਾ ਹੈ ਲਗਾਏ ਮਿਲ ਇੱਕ ਥਾਲਾ।
ਰਾਜਾ ਫਤਿਹ ਸ਼ਾਹ ਵੀ ਇੱਕ ਜਗ੍ਹਾ ਦੇ ਉੱਤੇ ਆਪਣੇ ਡੇਰੇ ਨੂੰ ਲਾ ਕੇ ਬੈਠਾ ਸੀ, ਉਹਦੇ ਲਾਗੇ ਹੀ ਇਹਨਾਂ ਪਠਾਣਾ ਨੇ ਆਪਣਾ ਡੇਰਾ ਲਾਇਆ।
ਸ਼ਾਸਤਰਨ ਸਹਿਤ ਸਭਾ ਕੋ ਗਏ ਗੁਰਦਰੋਹੀ ਜਹੇ ਇਕੱਠੇ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਫਤਿਹ ਸ਼ਾਹ ਨੂੰ ਮਿਲਣ ਦੇ ਵਾਸਤੇ ਇਹ ਪਠਾਨ ਗਏ ਨੇ, ਗੁਰ ਦਰੋਹੀ ਜਹੇ ਇਕੱਠੇ ਪਏ, ਭਾਵ ਕੇ ਉੱਥੇ ਪਹੁੰਚੇ ਨੇ ਜਿੱਥੇ ਕਿ ਸਾਰੇ ਪਹਾੜੀ ਰਾਜੇ ਸਤਿਗੁਰਾਂ ਦੇ ਦੁਆਸ਼ੀ ਇਕੱਠੇ ਹੋਏ ਸਨ।
ਫਤਿਹ ਸ਼ਾਹ ਥਿਤ ਸਭਾ ਮਜਾਰੀ ਜੋ ਸਭ ਬਿਦ ਠਾਣ ਤਰਣ ਤਿਆਰੀ।
ਸਾਰਿਆਂ ਦਾ ਮੋਰੀ ਹੈ ਰਾਜਾ ਫਤਿਹ ਸ਼ਾਹ ਜਿਹੜਾ ਕਿ ਸਭਾ ਦੇ ਵਿੱਚ ਬੈਠਾ ਹੋਇਆ, ਹਰ ਇੱਕ ਤਰੀਕੇ ਦੇ ਨਾਲ ਉਹਨੇ ਰਣ ਕਰਨ ਦੀ ਜੰਗ ਲੜਨ ਦੀ ਤਿਆਰੀ ਪੂਰੀ ਕੀਤੀ।
ਕਈ ਹਜ਼ਾਰ ਪਹਾੜੀ ਵੀਰ ਧਰੇ ਤੁਪਕ ਤੋਮਰ ਅਸ ਤੀਰ।
ਭਾਵ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹਾੜੀ ਜਿਹੜੇ ਸੈਨਿਕ ਨੇ ਉਹ ਰੁਕੇ ਹੋਏ ਨੇ ਰਾਜੇ ਫਤਿਹ ਸ਼ਾਹ ਦੇ ਦੁਆਲੇ। ਧਰੇ ਤੁਪਕ ਤੋਮਰ ਅਸ ਤੀਰ,
ਕਿਸੇ ਨੇ ਬੰਦੂਕ ਫੜੀ ਹੈ, ਕਿਸੇ ਨੇ ਬਰਛੇ ਨੂੰ ਫੜਿਆ ਤੇ ਕਿਸੇ ਨੇ ਤੀਰ ਤੇ ਧਨੁਸ਼ ਨੂੰ ਸਾਂਭਿਆ ਹੋਇਆ। ਝੁਕ ਸਲਾਮ ਕਰ ਤੇਰੇ ਅਗਾਰੀ, ਸਾਦਰ ਭੂਪਤ ਗਿਰਾਇਓ ਚਾਰੀ। ਇਹ ਜਿਹੜੇ ਪਠਾਨ ਗਏ ਨੇ ਰਾਜੇ ਫਤਿਹ ਸ਼ਾਹ ਨੂੰ ਮਿਲਣ ਦੇ ਵਾਸਤੇ, ਇਹਨਾਂ ਸਾਰਿਆਂ ਨੇ ਰਾਜੇ ਦੇ ਅੱਗੇ ਝੁਕ ਝੁਕ ਕੇ ਸਲਾਮਾਂ ਅਦਾ ਕੀਤੀਆਂ ਤੇ ਸਤਿਕਾਰ ਦੇ ਨਾਲ ਰਾਜੇ ਨੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਆਖਿਆ। ਸਭ ਬੈਠਾਵਣ ਕਰੇ ਸਮੀਪ, ਹਰਖਤ ਬੂਝਣ ਲੱਗਿਓ ਮਹੀਪ। ਸਤਿਕਾਰ ਦੇ ਨਾਲ ਰਾਜੇ ਫਤਿਹ ਸ਼ਾਹ ਨੇ ਆਪਣੇ ਲਾਗੇ ਇਹਨਾਂ ਪਠਾਣਾ ਨੂੰ ਬਿਠਾਇਆ ਤੇ ਫਿਰ ਖੁਸ਼ੀ ਦੇ ਨਾਲ ਇਹਨਾਂ ਨੂੰ ਪੁੱਛਣ ਲੱਗਾ ਫਤਿਹ ਸ਼ਾਹ। ਗੁਰ ਕੰਨੇ ਕੇ ਤਕ ਦਲ ਰਹਿਓ, ਤੁਮਨੇ ਭੇਤ ਕਹੋ ਕਿਮ ਲਹਿਓ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਗੁਰੂ ਵਾਲੇ ਪਾਸੇ ਹੁਣ ਕਿੰਨਾ ਕ ਦਲ ਰਹਿ ਗਿਆ ਹੈ। ਗੁਰ ਕੰਨੇ ਕੇਤਕ ਦਲ ਰਹਿਓ, ਪਹਾੜੀ ਬੋਲੀ ਹੈ, ਗੁਰ ਕੰਨੇ ਭਾਵ ਕੇ ਗੁਰੂ ਵਾਲੇ ਪਾਸੇ। ਕਹਿੰਦਾ ਕਿ ਗੁਰੂ ਵਾਲੇ ਪਾਸੇ ਕਿੰਨਾ ਕ ਦਲ ਰਹਿ ਗਿਆ ਹੈ। ਤੁਮਨੇ ਭੇਦ ਕਹੋ ਕਿਮ ਲਹਿਓ, ਭਾਵ ਕੇ ਤੁਸੀਂ ਤੇ ਗੁਰੂ ਘਰ ਦੇ ਭੇਤੀ ਹੋ, ਤੁਸੀਂ ਤੇ ਜਾਣਦੇ ਹੋਵੋਗੇ ਕਿ ਕਿੰਨੀ ਫੌਜ ਰਹਿ ਗਈ। ਲਰੈ ਕੇ ਨਹੀਂ ਚੜ ਮੋਰ ਅਗਾਰੀ, ਤੁਮਰੇ ਉੱਠੇ ਹੋਏ ਤ੍ਰਿਤ ਹਾਰੀ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਜਿਹੜੀ ਫੌਜ ਗੁਰੂ ਦੇ ਕੋਲ ਹੈ ਕਿ ਮੇਰੇ ਸਾਹਮਣੇ ਉਹ ਅੜੇਗੀ, ਲੜੇਗੀ। ਤੁਮਰੇ ਉੱਠੇ ਹੋਤ ਤ੍ਰਿਤ ਹਾਰੀ, ਭਾਵ ਕੇ ਹੌਸਲਾ ਹਾਰ ਬੈਠਾ ਹੋਵੇਗਾ ਗੁਰੂ ਦਾ ਸਾਰਾ ਦਲ ਜਦੋਂ ਤੁਸੀਂ ਉਹਨਾਂ ਦਾ ਸਾਥ ਛੱਡ ਕੇ ਆ ਗਏ। ਕੇਤਕ ਸੁਪਾਟ ਲਰਨ ਕੋ ਗਾਡੇ, ਰਣ ਕੇ ਪਰ ਰਹਿ ਤਹਿ ਠਾਡੇ। ਕਹਿੰਦਾ ਕਿ ਕਿੰਨੇ ਕ ਸ਼ਸਤਰ ਧਾਰੀ ਸੂਰਮੇ ਨੇ ਜਿਹੜੇ ਕਿ ਗਾੜੇ ਤਰੀਕੇ ਦੇ ਨਾਲ ਜੰਗ ਨੂੰ ਲੜਨਗੇ। ਰਣ ਕੇ ਪਰੇ ਰਹਿ ਤਹਿ ਠਾਂਡੇ, ਭਾਵ ਕੇ ਕਿਹੜੇ ਵੱਡੇ ਤੀਰੀ ਧਾਰੀ ਸੂਰਮੇ ਨੇ ਜਿਹੜੇ ਕਿ ਯੁੱਧ ਪੈਣ ਦੇ ਉੱਤੇ ਸਾਹਮਣੇ ਅੜਨਗੇ। ਗੁਰ ਕੋ ਪੀਉਤ ਸਾਹ ਨਿਹਾਰਾ, ਜਬ ਉੱਠ ਆਵਣ ਪਾਇਓ ਤੁਮਾਰਾ। ਰਾਜਾ ਫਤਿਹ ਸ਼ਾਹ ਪਠਾਣਾ ਨੂੰ ਕਹਿੰਦਾ ਇਸ ਤੋਂ ਇਲਾਵਾ ਗੁਰੂ ਜੀ ਦਾ ਕਿਸ ਤਰ੍ਹਾਂ ਦਾ ਉਤਸ਼ਾਹ ਹੇਠਾਂ ਨੂੰ ਗਿਆ ਹੈ, ਇਸ ਗੱਲ ਨੂੰ ਵੀ ਤੁਸੀਂ ਦੇਖਿਆ ਹੋਵੇਗਾ ਜਦੋਂ ਤੁਸੀਂ ਸਾਥ ਨੂੰ ਛੱਡ ਕੇ ਆ ਗਏ ਤਾਂ। ਪੀਖਣ ਖਾਣ ਤਨਕ ਮੁਸਕਾਵਤ, ਗੁਰ ਘਰ ਕੋ ਸਭ ਭੇਦ ਬਤਾਵਤ। ਰਾਜੇ ਫਤਿਹ ਸ਼ਾਹ ਦੀਆਂ ਗੱਲਾਂ ਨੂੰ ਸੁਣਿਆ ਹੈ ਭੀਖਣ ਖਾਣ ਨੇ ਤੇ ਫਿਰ ਅੱਗੋਂ ਥੋੜਾ ਜਿਹਾ ਮੁਸਕਰਾ ਕੇ ਗੁਰ ਕੋ ਭੇਦ ਸਭੈ ਬਦਾਵਤ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਰੇ ਭੇਦ ਦੀ ਗੱਲ ਦੱਸਣ ਲੱਗਾ ਹੈ। ਆਮ ਕਰਕੇ ਕਹਾਵਤ ਬਹੁਤ ਪ੍ਰਚਲਿਤ ਹੈ, ਘਰ ਦਾ ਭੇਤੀ ਲੰਕਾ ਟਾਏ, ਭਾਵ ਕੇ ਜਿਹੜਾ ਘਰ ਦਾ ਭੇਤ ਦੇ ਦਿੰਦਾ ਹੈ ਉਹ ਲੰਕਾ ਟਵਾ ਲੈਂਦਾ ਹੈ। ਭਾਵ ਇਸ ਗੱਲ ਦੇ ਵਿੱਚ ਹੈ ਕਿ ਭਗਵਾਨ ਰਾਮ ਚੰਦਰ ਜੀ ਨੂੰ ਸਾਰਾ ਭੇਦ ਦੱਸਿਆ, ਰਾਵਣ ਦੇ ਭਰਾ ਭਵਿਸ਼ਣ ਨੇ, ਇਸ ਕਰਕੇ ਸੋਨੇ ਦੀ ਲੰਕਾ ਟਹਿ ਗਈ। ਪਰ ਇੱਥੇ ਧਿਆਨ ਦੇਣ ਦੀ ਇਹ ਲੋੜ ਹੈ ਕਿ ਇੱਥੇ ਜਿਹੜਾ ਭੇਦ ਦੇ ਰਿਹਾ ਉੱਥੇ ਕੋਈ ਸੋਨੇ ਦੀ ਲੰਕਾ ਨਹੀਂ ਹੈ ਜਿਹੜੀ ਟਹਿ ਜਾਵੇਗੀ। ਇਸ ਤੋਂ ਇਲਾਵਾ ਰਾਵਣ ਵਰਗੇ ਸਤਿਗੁਰੂ ਜੀ ਨੇ ਹਨ ਜਿਨ੍ਹਾਂ ਦੀ ਸੋਨੇ ਦੀ ਲੰਕਾ ਟਹਿ ਜਾਵੇਗੀ। ਭਾਵ ਕਿ ਇੱਥੇ ਤੇ ਰਾਮ ਦਾ ਕਿਲਾ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਮ ਦੇ ਸਰੂਪ ਨੇ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰਾਮ ਦਾ ਕਿਲਾ ਹੈ ਜਿਹੜਾ ਕਿ ਭੇਤ ਦੇਣ ਦੇ ਨਾਲ ਢਹਿਣ ਵਾਲਾ ਨਹੀਂ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਰਾਜੇ ਫਤਿਹ ਸ਼ਾਹ ਨੂੰ ਜਿਹੜਾ ਸਤਿਗੁਰਾਂ ਦਾ ਸਾਰਾ ਭੇਦ ਹੈ ਉਹ ਦੱਸਣ ਲੱਗਾ ਭੀਖਣ ਖਾਂ। ਗੁਰ ਕਰ ਅਪਰ ਸੈਣ ਹੈ ਕਹਾਂ, ਭਿਖ ਖਾਨਣ ਟਿਗ ਲਰ ਬੇ ਚਾਹਾ। ਭੀਖਣ ਖਾਂ ਕਹਿੰਦਾ ਕਿ ਸਤਿਗੁਰੂ ਦੇ ਘਰ ਦੇ ਵਿੱਚ ਸਾਡੇ ਤੋਂ ਬਗੈਰ ਲੜਨ ਵਾਲੀ ਕਿਹੜੀ ਸੈਣ ਹੈ, ਭਾਵ ਕਿ ਸਾਨੂੰ ਆਪਣੇ ਲਾਗੇ ਜਾਣ ਕੇ ਹੀ ਗੁਰੂ ਲੜਨ ਦੀ ਚਾਹ ਨੂੰ ਧਾਰਨ ਕਰਦਾ ਸੀ। ਸੋ ਹਮ ਸਭ ਹੀ ਉੱਠ ਚੱਲ ਆਏ, ਹਿਤ ਰੱਖਣ ਕੇ ਬਹੁਤ ਲਾਏ। ਪਰ ਕਹਿੰਦਾ ਹੈ ਭੀਖਣ ਖਾਂ ਕਿ ਅਸੀਂ ਸਾਰੇ ਦੇ ਸਾਰੇ ਪਠਾਨ ਉਹਦੇ ਸਾਥ ਨੂੰ, ਗੁਰੂ ਦੇ ਸਾਥ ਨੂੰ ਛੱਡ ਕੇ ਚੱਲ ਕੇ ਆ ਗਏ ਹਾਂ। ਹਿਤ ਰੱਖਣ ਕੇ ਬਹੁਤ ਅਲਾਏ, ਭਾਵ ਕੇ ਸਾਨੂੰ ਰੱਖਣ ਦੇ ਵਾਸਤੇ ਗੁਰੂ ਨੇ ਬਹੁਤ ਸਾਰੀਆਂ ਗੱਲਾਂ ਆਖੀਆਂ। ਅਦਕ ਪੰਚ ਗੁਣ ਧਨ ਦੇ ਰਹੇ,
ਬਹੁਰ ਸਿਪਰ ਪਰ ਔਰਕ ਕਹੇ। ਭੀਖਣ ਖਾਨ ਕਹਿੰਦਾ ਹੈ ਕਿ ਗੁਰੂ ਨੇ ਆਪਣੇ ਕੋਲ ਰੱਖਣ ਦੀ ਸਾਨੂੰ ਬਹੁਤੀ ਵੱਡੀ ਕੋਸ਼ਿਸ਼ ਕੀਤੀ, ਭਾਵ ਕਿ ਗੁਰੂ ਨੇ ਇੱਥੋਂ ਤੱਕ ਸਾਨੂੰ ਆਖਿਆ ਕਿ ਮੈਂ 5 ਗੁਣਾ ਤੁਹਾਨੂੰ ਧਨ ਜ਼ਿਆਦਾ ਦੇਵਾਂਗਾ, ਮੇਰੇ ਸਾਥ ਨੂੰ ਛੱਡ ਕੇ ਨਾ ਜਾਵੋ। ਅਪਰ ਸਿਪਰ ਪਰ ਔਰ ਕਹੇ, ਇਸ ਤੋਂ ਇਲਾਵਾ ਕਹਿੰਦਾ ਹੈ ਕਿ ਗੁਰੂ ਨੇ ਅਖੀਰ ਦੇ ਵਿੱਚ ਇਹ ਵੀ ਗੱਲ ਆਖੀ ਕਿ ਮੈਂ ਹਰ ਇੱਕ ਪਠਾਨ ਨੂੰ ਭਰ ਭਰ ਕੇ ਸੋਨੇ ਦੀ ਮੋਹਰਾਂ ਦੀ ਇੱਕ ਇੱਕ ਢਾਲ ਦਿਆਂਗਾ। ਤੁਮ ਤੇ ਤ੍ਰਸਤ ਵਿਸਾਲ ਬਖਾਨੀ, ਤਉ ਹਮੋਨੇ ਏਕ ਨਾ ਮਾਨੀ। ਭੀਖਣ ਖਾਂ ਕਹਿੰਦਾ ਹੈ ਰਾਜੇ ਫਤਿਹ ਸ਼ਾਹ ਨੂੰ ਕਿ ਗੁਰੂ ਬਹੁਤ ਜ਼ਿਆਦਾ ਤੁਹਾਡੇ ਤੋਂ ਡਰ ਰਿਹਾ ਸੀ, ਇਸ ਕਰਕੇ ਉਹਨੇ ਬਹੁਤਾ ਸਾਨੂੰ ਆਪਣੇ ਕੋਲ ਰੱਖਣ ਦਾ ਯਤਨ ਕੀਤਾ, ਪਰ ਅਸੀਂ ਕਹਿੰਦੇ ਨੇ ਕਿ ਉਸਦੀ ਇੱਕ ਵੀ ਗੱਲ ਨੂੰ ਨਹੀਂ ਮੰਨਿਆ। ਬਾਕੀ ਦਲ ਖੁਦਾਏ ਕੋ ਨਾਓ, ਮਿਲ ਗਵਾਰ ਲੋਕ ਸਮਦਾਓ। ਕਹਿੰਦਾ ਹੈ ਭੀਖਣ ਖਾਂ ਕਿ ਅਸੀਂ ਲੜਾਕੂ ਪਠਾਨ ਸਾਂ, ਅਸੀਂ ਤੇ ਸਾਰੇ ਦੇ ਸਾਰੇ ਗੁਰੂ ਦੇ ਸਾਥ ਨੂੰ ਛੱਡ ਕੇ ਆ ਗਏ ਹਾਂ, ਬਾਕੀ ਦਲ ਖੁਦਾਓ ਕੋ ਨਾਓ। ਬਾਕੀ ਜਿਹੜੀ ਗੁਰੂ ਦੀ ਫੌਜ ਹੈ ਉਹ ਤੇ ਖੁਦਾ ਦਾ ਹੀ ਨਾਂ ਹੈ, ਭਾਵ ਕਿ ਰੱਬ ਦਾ ਹੀ ਨਾਂ ਹੈ। ਸੰਪਾਦਕ ਜੀ ਲਿਖਦੇ ਨੇ ਕਿ ਬਦਕਿਸਮਤੀ ਦੇ ਨਾਲ ਇਹ ਫਿਕਰੇ ਦਾ ਅਰਥ ਕੁਛ ਨਹੀਂ ਹੋ ਗਿਆ, ਭਾਵ ਕਿ ਕੁਛ ਨਹੀਂ ਹੈ, ਰੱਬ ਦਾ ਹੀ ਨਾਂ ਹੈ। ਅਸਲ ਮੁਰਾਦ ਇਹ ਹੈ ਸੀ ਕਿ ਰੂਪਧਾਰੀ ਵਸਤੂ ਕੋਈ ਨਹੀਂ ਹੈ, ਅਰੂਪ ਵਸਤੂ ਰੱਬ ਦਾ ਨਾਂ ਉੱਥੇ ਮੌਜੂਦ ਹੈ। ਹੁਣ ਸੰਪਾਦਕ ਜੀ ਕਹਿਣ ਦਾ ਯਤਨ ਕਰਦੇ ਨੇ ਕਿ ਇਹ ਬਦਕਿਸਮਤੀ ਹੈ ਸਾਡੀ ਕਿ ਅਸੀਂ ਕਹਿ ਦਿੰਦੇ ਹਾਂ ਕਿ ਉੱਥੇ ਕੁਝ ਵੀ ਨਹੀਂ, ਭਾਵ ਕਿ ਹਰ ਇੱਕ ਜਗ੍ਹਾ ਦੇ ਉੱਤੇ ਅਕਾਲ ਪੁਰਖ ਉੱਥੇ ਮੌਜੂਦ ਹੀ ਹੁੰਦਾ ਹੈ। ਭਾਵ ਕਿ ਜਿੱਥੇ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਕੋਈ ਵੀ ਨਹੀਂ ਰੱਬ ਦਾ ਹੀ ਨਾਂ ਹੈ, ਉਹਦਾ ਅਸਲ ਮਤਲਬ ਕੁਝ ਹੋਰ ਹੈ। ਜਿੱਥੇ ਰੱਬ ਦਾ ਨਾਂ ਹੋਵੇ ਉੱਥੇ ਤੇ ਸਾਰਾ ਹੀ ਕੁਝ ਹੁੰਦਾ ਹੈ, ਇਸ ਕਰਕੇ ਆਪਾਂ ਉਸਦਾ ਜਿਹੜਾ ਮੁਹਾਵਰਾ ਹੈ ਉਹਨੂੰ ਗਲਤ ਵਰਤਦੇ ਹਾਂ ਕਿ ਰੱਬ ਦਾ ਹੀ ਨਾਂ ਹੈ, ਭਾਵ ਕਿ ਕੁਝ ਵੀ ਨਹੀਂ। ਦਰਅਸਲ ਜਿੱਥੇ ਰੱਬ ਦਾ ਨਾਂ ਹੁੰਦਾ ਹੈ ਉੱਥੇ ਸਾਰਾ ਹੀ ਕੁਝ ਹੁੰਦਾ ਹੈ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੀਖਣ ਖਾਨ ਕਹਿੰਦਾ ਹੈ ਕਿ ਬਾਕੀ ਜਿਹੜੀ ਗੁਰੂ ਦੀ ਫੌਜ ਹੈ ਉਹ ਤੇ ਖੁਦਾ ਦਾ ਹੀ ਨਾਮ ਹੈ, ਉਹ ਤੇ ਰੱਬ ਦਾ ਹੀ ਨਾਮ ਹੈ, ਭਾਵ ਕਿ ਲੜੇਗੇ ਨੇ। ਮੇਰੇ ਗਵਾਰ ਲੋਕ ਸਮਝਾਓ, ਕਿਉਂਕਿ ਬਾਕੀ ਸਾਡੇ ਤੋਂ ਬਗੈਰ ਜਿਹੜੇ ਗਵਾਰ ਤੇ ਜਾਹਲ ਲੋਕ ਨੇ ਉਹੀ ਗੁਰੂ ਦੀ ਸੈਨਾ ਦੇ ਵਿੱਚ ਸ਼ਾਮਲ ਨੇ। ਹੱਸ ਬੇ ਜੋਗ ਜਾਤ ਤਿੰਨ ਕੇਰੀ, ਮੋਤੇ ਸੁਣੋ ਕਹੋ ਇਸ ਬੇਰੀ। ਭੀਖਣ ਖਾਨ ਕਹਿੰਦਾ ਹੈ ਕਿ ਹੱਸਣ ਵਾਲੀ ਇਹ ਗੱਲ ਹੈ ਜੇਕਰ ਮੈਂ ਉਹਨਾਂ ਦੀ ਗਿਣਤੀ ਕਰਾਂ ਕਿ ਕਿੰਨਾ ਕਿੰਨਾ ਜਾਤਾਂ ਦੇ ਲੋਕ ਗੁਰੂ ਨੇ ਆਪਣੇ ਸੈਨਾ ਦੇ ਵਿੱਚ ਸ਼ਾਮਲ ਕੀਤੇ ਨੇ। ਮੋਤੇ ਸੁਣੋ ਕਹੋ ਇਸ ਬੇਰੀ, ਮੈਂ ਬਿਆਨ ਕਰਦਾ ਹਾਂ ਰਾਜੇ ਫਤਿਹ ਸ਼ਾਹ ਤੂੰ ਸੁਣ, ਤੈਨੂੰ ਵੀ ਹਾਸਾ ਲੱਗੇਗਾ। ਕਨੇ ਜਾਤ ਹੈ ਅਦਕ ਗਵਾਰ, ਨਾਈ ਬਾਹਮਣ ਸੂਦ ਸੁਨਾਰ। ਭੀਖਣ ਖਾਨ ਕਹਿੰਦਾ ਕਿ ਬਹੁਤੇ ਸਾਰੇ ਜਿਹੜੇ ਗਵਾਰ ਸੈਨਿਕ ਨੇ ਉਹਨਾਂ ਨੂੰ ਗੁਰੂ ਨੇ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤਾ ਹੋਇਆ। ਨਾਈ ਬਾਹਮਣ ਸੂਦ ਸੁਨਾਰ ਕਹਿੰਦਾ ਕਿ ਨਾਈ ਨੇ, ਬਾਹਮਣ ਨੇ, ਇਸ ਤੋਂ ਇਲਾਵਾ ਸੂਦਰ ਨੇ, ਇਸ ਤੋਂ ਇਲਾਵਾ ਸੁਨਿਆਰੇ ਨੇ। ਜਿਹੜੀਆਂ 4 ਪ੍ਰਮੁੱਖ ਸ਼੍ਰੇਣੀਆਂ ਨੇ ਇਹਨਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦੀ ਵੰਡ ਕੀਤੀ ਹੋਈ ਸੀ। ਖੱਤਰੀ, ਬ੍ਰਾਹਮਣ, ਸੂਦਰ ਤੇ ਵੈਸ਼, ਇਹਨਾਂ 4 ਵਰਣਾਂ ਦੇ ਵਿੱਚ ਵੰਡਿਆ ਗਿਆ ਸੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ। ਸਤਿਗੁਰੂ ਜੀ ਲਿਖਦੇ ਨੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਭਾਵ ਕੇ 4 ਇਹ ਪ੍ਰਮੁੱਖ ਸ਼੍ਰੇਣੀਆਂ ਮੰਨੀਆਂ ਜਾਂਦੀਆਂ ਸਨ। ਹੁਣ ਨੀਵੀਆਂ ਜਾਤਾਂ ਦੀ ਇਹ ਗੱਲ ਕਰ ਰਹੇ ਨੇ ਕਿ ਅਸੀਂ ਤੇ ਲੜਾਕੂ ਹਾਂ, ਅਸੀਂ ਤੇ ਛੱਡ ਕੇ ਸਾਥ ਨੂੰ ਆ ਗਏ ਹਾਂ, ਪਰ ਭੀਖਣ ਖਾਂ ਕਹਿੰਦਾ ਕਿ ਨਾਈ, ਬਾਹਮਣ, ਸੂਦ ਤੇ ਸੁਨਿਆਰੇ, ਇਸ ਤਰ੍ਹਾਂ ਦੇ ਜਾਤਾਂ ਦੇ ਜਿਹੜੇ ਲੋਕ ਨੇ ਗੁਰੂ ਨੇ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤੇ ਨੇ। ਬਾਣੀਏ ਰੋੜੇ ਜਾਟ ਲੋਹਾਰ, ਚੀਵਰ ਜਾਤ ਕਲਾਲ ਕੁਮਾਰ। ਕਹਿੰਦਾ ਬਾਣੀਏ ਨੇ, ਰੋੜੇ ਨੇ, ਜੱਟ ਨੇ, ਲੋਹਾਰ ਨੇ, ਇਸ ਤੋਂ ਇਲਾਵਾ ਚੋਰ ਨੇ, ਇਸ ਤੋਂ ਇਲਾਵਾ ਕਲਾਲ ਤੇ ਘੁਮਿਆਰ ਨੇ। ਕਲਾਲ ਹੁੰਦਾ ਹੈ ਜਿਹੜਾ ਸ਼ਰਾਬ ਕੱਢ ਕੇ ਵੇਚਦਾ ਹੈ। ਭਗਤ ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਕਲਾਲ ਦੇ ਬਾਰੇ। ਕਬੀਰ ਜੀ ਲਿਖਦੇ ਨੇ ਕਾਇਆ ਕਲਾਲਣ ਲਾਹਣ ਮੇਲੋ, ਭਾਵ ਕੇ ਆਪਣੇ ਸਰੀਰ ਨੂੰ ਤੁਸੀਂ ਕਲਾਲ ਬਣਾ ਕੇ ਤੇ ਫਿਰ ਜਿਹੜੀ ਲਾਹਣ ਹੈ
ਉਸ ਨੂੰ ਨਾਮ ਦੀ ਲਾਹਣ ਜਿਹੜੀ ਹੈ ਉਸ ਦੇ ਵਿੱਚ ਮਿਲੋ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜੇ ਸ਼ਰਾਬ ਕੱਢਣ ਵਾਲੇ ਨੇ ਉਹਨਾਂ ਨੂੰ ਕਲਾਲ ਆਖਿਆ ਜਾਂਦਾ ਹੈ। ਕਹਿੰਦਾ ਕਿ ਕਲਾਲ ਸ਼ਾਮਲ ਨੇ, ਇਸ ਤੋਂ ਇਲਾਵਾ ਬਹੁਤੇ ਸਾਰੇ ਘੁਮਿਆਰਾਂ ਦਾ ਟੋਲਾ ਹੈ। ਖਾਤੀ ਛੀਂਬੇ ਔਰ ਲੁਬਾਣੇ, 36 ਜਾਤ ਸਨਾਤ ਪਛਾਣੇ। ਕਹਿੰਦਾ ਕਿ ਇਸ ਤੋਂ ਇਲਾਵਾ ਖਾਤੀ ਨੇ ਜਿਹੜੇ ਲੱਕੜੀ ਦਾ ਕੰਮ ਕਰਦੇ ਨੇ, ਤਰਖਾਣ, ਉਹਨਾਂ ਨੂੰ ਆਖਿਆ ਜਾਂਦਾ ਖਾਤੀ। ਕਹਿੰਦਾ ਕਿ ਬਹੁਤੇ ਤਰਖਾਣ ਸ਼ਾਮਲ ਨੇ, ਇਸ ਤੋਂ ਇਲਾਵਾ ਛੀਂਬੇ ਬਹੁਤੇ ਸਾਰੇ ਸੈਨਿਕ ਨੇ, ਇਸ ਤੋਂ ਇਲਾਵਾ ਲੁਬਾਣੇ ਨੇ। 36 ਜਾਤ ਸਨਾਤ ਪਛਾਣੇ, ਭਾਵ ਕਿ 36 ਕੁ ਕਿਸਮ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਤਾਂ ਦੇ ਲੋਕ ਨੇ ਉਹ ਗੁਰੂ ਨੇ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤੇ ਨੇ। ਅਪਰ ਕਾਂ ਲਗ ਕਰੋ ਉਚਾਰ, ਹੈ ਹਲਾਲ ਖੁਰ ਨੀਚ ਚੁਮਾਰ। ਕਹਿੰਦਾ ਹੈ ਉਸ ਵੇਲੇ ਭੀਖਣ ਖਾਂ ਫਤਿਹ ਸ਼ਾਹ ਨੂੰ ਕਿ ਹੋਰ ਮੈਂ ਕਿੱਥੋਂ ਤੱਕ ਉਚਾਰਨ ਕਰਾਂ, ਬਿਆਨ ਕਰਾਂ। ਹੈ ਹਲਾਲ ਖੁਰ ਨੀਚ ਚੁਮਾਰ, ਕਹਿਣ ਤੋਂ ਪਾਵੇ ਹੈ ਕਿ ਚੂੜੇ ਤੇ ਚੁਮਾਰ ਤੇ ਨੀਚ ਲੋਕ ਹੀ ਗੁਰੂ ਨੇ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤੇ ਨੇ। ਪਕੜੀ ਜਾਏ ਨ ਕਰ ਤਰਵਾਰ, ਨਹੀਂ ਜਾਣੇ ਕਿਮ ਤੋਮਰ ਤਾਰੇ। ਭੀਖਣ ਖਾਨ ਕਹਿੰਦਾ ਕਿ ਬਰਛੇ ਨੂੰ ਕਿਸ ਤਰੀਕੇ ਦੇ ਨਾਲ ਫੜੀਦਾ ਹੈ, ਇਸ ਗੱਲ ਦੀ ਵੀ ਉਹਨਾਂ ਨੂੰ ਅਕਲ ਨਹੀਂ ਹੈ, ਕਿਉਂਕਿ ਬਰਛਾ ਤੇ ਸਿੱਧਾ ਸਾਦਾ ਹੁੰਦਾ ਹੈ, ਆਸਾਨੀ ਦੇ ਨਾਲ ਉਸ ਨੂੰ ਹੱਥ ਦੇ ਵਿੱਚ ਫੜਿਆ ਜਾਂਦਾ ਹੈ। ਪਰ ਕਹਿੰਦਾ ਉਹ ਤੇ ਬਰਛੇ ਨੂੰ ਫੜਨਾ ਵੀ ਨਹੀਂ ਜਾਣਦੇ ਤੇ ਹੱਥਾਂ ਦੇ ਵਿੱਚ ਤਲਵਾਰਾਂ ਨੂੰ ਫੜ ਕੇ ਕਿਵੇਂ ਲੜਨਗੇ। ਤੀਰ ਤੁਫਾਂਗ ਪ੍ਰਹਾਰਨ ਜੋਏ, ਇਹ ਵਿਦਿਆ ਤਿਨਕੇ ਕਿਮ ਹੋਏ। ਭਾਵ ਕੇ ਜਿਹੜੇ ਬਰਛੇ ਨੂੰ ਫੜ ਨਹੀਂ ਸਕਦੇ ਉਹ ਤਲਵਾਰਾਂ ਨੂੰ ਫੜ ਕੇ ਕਿੱਥੋਂ ਲੜਨਗੇ। ਇਸ ਤੋਂ ਇਲਾਵਾ ਤੀਰ ਨੂੰ ਕਿਸ ਤਰ੍ਹਾਂ ਚਲਾਈਦਾ, ਬੰਦੂਕ ਦਾ ਕਿਸ ਤਰ੍ਹਾਂ ਪ੍ਰਹਾਰ ਕਰੀਦਾ, ਇਹ ਤੇ ਵਿਦਿਆ ਬਿਲਕੁਲ ਵੀ ਉਹਨਾਂ ਦੇ ਲਾਗੇ ਛੋਈ ਤੱਕ ਨਹੀਂ। ਯੋਧਾ ਆਪ ਗੁਰੂ ਇੱਕ ਪਾਰੀ, ਸੋ ਠਹਿਰੇ ਗੋ ਸਭਨ ਅਗਾਰੀ। ਹੁਣ ਪਹਿਲਾਂ ਤੇ ਭੀਖਣ ਖਾਂ ਨੇ ਗੱਲ ਕੀਤੀ ਹੈ ਕਿ ਇਹ ਜਿਹੜੀ ਸੈਨਾ ਇਸ ਤਰ੍ਹਾਂ ਦੀ ਹੈ ਇਹ ਤੇ ਤੁਹਾਡੇ ਸਾਹਮਣੇ ਲੜ ਨਹੀਂ ਸਕੇਗੀ, ਠਹਿਰ ਨਹੀਂ ਸਕੇਗੀ। ਹੁਣ ਗੱਲ ਕਰਦਾ ਕਿ ਕਿਹੜੇ ਕਿਹੜੇ ਤੁਹਾਡੇ ਸਾਹਮਣੇ ਅੜ ਸਕਦੇ ਨੇ, ਲੜ ਸਕਦੇ ਨੇ। ਕਹਿੰਦਾ ਇੱਕ ਯੋਧਾ ਆਪ ਗੁਰ ਭਾਰੀ, ਕਹਿੰਦਾ ਕਿ ਇੱਕ ਗੁਰੂ ਆਪ ਵੱਡਾ ਯੋਧਾ ਹੈ, ਇਸ ਕਰਕੇ ਉਹ ਸਾਰਿਆਂ ਤੋਂ ਅੱਗੇ ਵੱਧ ਕੇ ਤੁਹਾਡੇ ਸਾਹਮਣੇ ਅੜੇਗਾ। ਭਾਵ ਕਿ ਇੱਕ ਗੁਰੂ ਐਸਾ ਜਿਹੜਾ ਤੁਹਾਡੇ ਸਾਹਮਣੇ ਲੜੇਗਾ। ਇੱਕ ਕਿਰਪਾਲ ਮਾਤਲ ਤਿੰਨ ਕੇਰਾ, ਕਰਨ ਜੰਗ ਕੋ ਵੀਰ ਬਡੇਰਾ। ਤੇ ਕਹਿੰਦਾ ਇੱਕ ਗੁਰੂ ਦਾ ਮਾਮਾ ਹੈ ਜਿਸ ਦਾ ਨਾਮ ਹੈ ਕਿਰਪਾਲ। ਕਹਿੰਦਾ ਕਿ ਗੁਰੂ ਦਾ ਮਾਮਾ ਵੀ ਬਹੁਤ ਵੱਡਾ, ਆਪਣੇ ਆਪ ਨੂੰ ਸੂਰਮਾ ਮੰਨਦਾ ਹੈ, ਇਸ ਕਰਕੇ ਜੇਕਰ ਜੰਗ ਹੋਇਆ ਤੇ ਗੁਰੂ ਵੀ ਲੜੇਗਾ ਤੇ ਗੁਰੂ ਦੇ ਨਾਲ ਮਿਲ ਕੇ ਉਹਦਾ ਮਾਮਾ ਕਿਰਪਾਲ ਵੀ ਵੱਡਾ ਜੰਗ ਕਰੇਗਾ। ਪੰਚ ਪਾਣ ਜੇ ਸੋ ਬਲਵੰਤੇ, ਸ਼ਸਤਰ ਵਿਦਿਆ ਕੋ ਮਤੀਵੰਤੇ। ਇਸ ਤੋਂ ਇਲਾਵਾ ਭੀਖਣ ਖਾਂ ਕਹਿੰਦਾ ਹੈ ਰਾਜੇ ਫਤਿਹ ਸ਼ਾਹ ਨੂੰ ਕਿ ਗੁਰੂ ਦੇ ਪੰਜ ਭੂਆ ਦੇ ਪੁੱਤਰ ਭਰਾ ਨੇ, ਭਾਵ ਕੇ ਸੰਗੋ ਸ਼ਾਹ ਆਦਿਕ, ਉਹ ਵੀ ਪੰਜੇ ਦੇ ਪੰਜੇ ਸ਼ਸਤਰ ਵਿਦਿਆ ਦੇ ਬਹੁਤ ਸਾਰੇ ਅਭਿਆਸੀ ਨੇ, ਇਸ ਕਰਕੇ ਉਹ ਵੀ ਜ਼ਰੂਰ ਜੂਝਣਗੇ। ਗੁਰੂ ਦੇ ਭਾਣਜੇ ਇਸ ਕਰਕੇ ਆਖਿਆ ਜਾਂਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਇਹ ਭਾਣਜੇ ਸਨ, ਇਸ ਕਰਕੇ ਇਤਿਹਾਸਕਾਰਾਂ ਨੇ ਬਹੁਤੀ ਵਾਰੀ ਇਹਨਾਂ ਦਾ ਜ਼ਿਕਰ ਗੁਰੂ ਦੇ ਭਾਣਜੇ ਕਰਕੇ ਕੀਤਾ ਹੋਇਆ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਭੂਆ ਦੇ ਪੁੱਤਰ ਇਹ ਭਰਾ ਸਨ। ਹੁਣ ਭੀਖਣ ਖਾਂ ਸਾਰੀ ਗੱਲ ਬਿਆਨ ਕਰ ਰਿਹਾ ਕਿ ਗੁਰੂ ਆਪ ਲੜੇਗਾ, ਇਸ ਤੋਂ ਇਲਾਵਾ ਗੁਰੂ ਦਾ ਮਾਮਾ ਕਿਰਪਾਲ ਲੜੇਗਾ ਤੇ ਜਿਹੜੇ ਪੰਜ ਭਰਾ ਨੇ ਇਹ ਵੀ ਜ਼ਰੂਰ ਲੜਨਗੇ ਨਾਲ ਮਿਲ ਕੇ। ਨੰਦ ਚੰਦ ਹੈ ਇੱਕ ਦੀਵਾਨ, ਸੋਪੀ ਰੱਖ ਲੜਬੇ ਮਾਨ। ਇਸ ਤੋਂ ਇਲਾਵਾ ਕਹਿੰਦਾ ਹੈ ਕਿ ਨੰਦ ਚੰਦ ਗੁਰੂ ਦਾ ਇੱਕ ਸੈਨਾਪਤੀ ਹੈ, ਉਹਨਾਂ ਦਾ ਦੀਵਾਨ ਹੈ, ਉਹ ਵੀ ਲੜਾਈ ਦਾ ਬੜਾ ਮਾਣ ਰੱਖਦਾ ਹੈ, ਭਾਵ ਕਿ ਉਹਨੂੰ ਵੀ ਆਪਣੀ ਵਿਦਿਆ ਰਣ ਦੀ ਉੱਤੇ ਬੜਾ ਜ਼ਿਆਦਾ ਮਾਣ ਹੈ, ਇਸ ਕਰਕੇ ਉਹ ਜੋ ਨੰਦ ਚੰਦ ਹੈ ਉਹ ਵੀ ਜ਼ਰੂਰ ਲੜੇਗਾ। ਦਇਆ ਰਾਮ ਪ੍ਰੋਹਤ ਦਿਜ ਸੋਈ, ਅਪਰ ਨਬੀਰ ਬਿਲੋ ਕਿਉਂ ਕੋਈ। ਇਸ ਤੋਂ ਇਲਾਵਾ ਇੱਕ ਦਇਆ ਰਾਮ ਪ੍ਰੋਹਤ ਹੈ, ਬ੍ਰਾਹਮਣ ਹੈ, ਉਹ ਵੀ ਜ਼ਰੂਰ ਲੜੇਗਾ। ਭਾਵ ਕਿ ਅਪਰਨਾ ਬੀਚ ਬਿਲੋਕੇ ਕੋਈ, ਇਹੀ ਜਿਹੜੇ ਤੁਹਾਡੇ ਸਾਹਮਣੇ ਵੈਰੀ ਨੇ ਇਹ ਅੜਨਗੇ। ਪਾਪ ਕੇ ਗੁਰੂ ਅੜੇਗਾ, ਗੁਰੂ ਦਾ ਮਾਮਾ ਲੜੇਗਾ, ਗੁਰੂ ਦੇ ਭੂਆ ਦੇ ਪੁੱਤਰ ਭਰਾ ਵੀ ਲੜਨਗੇ, ਨੰਦ ਚੰਦ ਤੇ ਦਇਆ ਰਾਮ ਇਹ ਸਾਰੇ ਦੇ ਸਾਰੇ ਤੁਹਾਡੇ ਸਾਹਮਣੇ ਠਹਿਰਨਗੇ। ਇਹਨਾਂ ਤੋਂ ਇਲਾਵਾ ਕੋਈ ਐਸਾ ਨਹੀਂ ਹੈ ਕਿ ਜਿਹੜਾ ਤੁਹਾਡੇ ਸਾਹਮਣੇ ਅੜ ਕੇ ਖਲੋਏਗਾ।
ਕਨੇ ਫਕੀਰ ਨਾ ਰਣ ਕੋ ਆਵੇ, ਬੈਠੇ ਨਿਤ ਕਰਾਹ ਕੋ ਖਾਵੇ।
ਸਾਰਾ ਭੇਦ ਬਿਆਨ ਕਰ ਰਿਹਾ ਹੈ। ਤੀਖਣ ਖਾਂ ਕਹਿੰਦਾ ਕਿ ਭਾਵੇਂ ਗੁਰੂ ਦੀ ਫੌਜ ਦੇ ਵਿੱਚ ਬਹੁਤੇ ਸ਼ਾਮਲ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਤੀਖਣ ਖਾਂ ਕਹਿੰਦਾ ਬੜੀਆਂ ਜਾਤਾਂ ਦੇ ਲੋਕ ਬਹੁਤ ਇਕੱਠੇ ਹੋਏ ਨੇ, ਫੌਜ ਤੇ ਗੁਰੂ ਦੀ ਬਹੁਤ ਵੱਡੀ ਭਾਰੀ ਹੈ। ਕਹਿੰਦਾ ਇਸ ਤੋਂ ਇਲਾਵਾ ਬੜੇ ਜਿਹੜੇ ਉਦਾਸੀ ਫਕੀਰ ਨੇ ਉਹ ਵੀ ਗੁਰੂ ਦੇ ਕੋਲ ਰਹਿੰਦੇ ਨੇ, ਪਰ ਕਹਿੰਦਾ ਕਿ ਉਹਨਾਂ ਸਾਰਿਆਂ ਦੇ ਵਿੱਚੋਂ ਵੀ ਕੋਈ ਰਣ ਲੜਨ ਦੇ ਵਾਸਤੇ, ਜੰਗ ਕਰਨ ਦੇ ਵਾਸਤੇ ਨਹੀਂ ਆਵੇਗਾ। ਬੈਠੇ ਨਿਤ ਕੜਾਹ ਕੋ ਖਾਵੇ, ਉਹ ਜਿਹੜੇ ਫਕੀਰ ਉਦਾਸੀ ਸਾਧੂ ਨੇ ਉਹ ਤੇ ਬੈਠੇ ਕੜਾਹ ਖਾਂਦੇ ਰਹਿੰਦੇ ਨੇ, ਉਹ ਕੜਾਹ ਖਾਣ ਦਾ ਉਹਨਾਂ ਦਾ ਕੰਮ ਹੈ, ਉਹ ਲੜਨਗੇ ਨੇ।
ਇਹ ਸੈਨਾ ਸੰਗੀ ਲਿਹੋ ਜਾਨ, ਜੋ ਮੈਂ ਤੁਮ ਸੋ ਕੀਨ ਬਖਾਨ।
ਰਾਜੇ ਫਤਿਹ ਸ਼ਾਹ ਨੂੰ ਭੀਖਣ ਖਾਨ ਕਹਿੰਦਾ ਇਹੀ ਸੈਨਾ ਜਿਹਦਾ ਮੈਂ ਬਿਆਨ ਕਰ ਦਿੱਤਾ, ਜਿਹੜੀ ਕਿ ਗੁਰੂ ਵਾਲੇ ਪਾਸਿਓਂ ਲੜੇਗੀ, ਭਾਵ ਕਿ 9-10 ਆਦਮੀ ਇਹੀ ਨੇ ਜਿਹੜੇ ਲੜਨਗੇ, ਹੋਰ ਕੋਈ ਨਹੀਂ ਅੜੇਗਾ।
ਤੁਮ ਯਾਰ ਤੁਮਰੋ ਦਲ ਕਿਤ ਰਹੋ, ਹਮ ਹੀ ਕਾਨੇ ਹਨੈਸ ਕੋ ਲਹੋ।
ਉਸ ਵੇਲੇ ਭੀਖਣ ਖਾਨ ਰਾਜੇ ਫਤਿਹ ਸ਼ਾਹ ਨੂੰ ਕਹਿੰਦਾ ਕਿ ਤੇਰੀ ਦਲ ਤੇ ਤੈਨੂੰ ਕਿਸੇ ਵੀ ਤਰੀਕੇ ਦੇ ਨਾਲ ਕੁਝ ਕਰਨ ਦੀ ਲੋੜ ਨਹੀਂ ਪਵੇਗੀ। ਹਮ ਹੀ ਕਨੇ ਹਤਨ ਕੋ ਲਹਿ, ਭਾਵ ਕੇ ਇਹਨਾਂ 9-10 ਨੂੰ ਮਾਰਨ ਦੇ ਵਾਸਤੇ ਅਸੀਂ ਪਠਾਨ ਹੀ ਕਾਫੀ ਆ, ਭਾਵ ਕੇ ਤੁਹਾਡੀ ਸੈਨਾ ਦੀ ਤੇ ਤੁਹਾਡੀ ਤੇ ਲੋੜ ਹੀ ਨਹੀਂ ਪਵੇਗੀ।
ਫਤਿਹ ਖੁਦਾਏ ਸੁਗਮ ਤੁਜ ਦਈ, ਭੀਮ ਚੰਦ ਨਹੀਂ ਪ੍ਰਾਪਤ ਪਈ।
ਭੀਖਣ ਖਾਨ ਕਹਿੰਦਾ ਹੈ ਰਾਜੇ ਫਤਿਹ ਸ਼ਾਹ ਨੂੰ ਕਿ ਖੁਦਾ ਨੇ ਤੇਰੀ ਬਹੁਤ ਵੱਡੀ ਮਦਦ ਕੀਤੀ ਹੈ ਕਿ ਬੜੇ ਸੌਖੇ ਤਰੀਕੇ ਦੇ ਨਾਲ ਤੈਨੂੰ ਜਿੱਤ ਦੀ ਪ੍ਰਾਪਤੀ ਹੋ ਜਾਏਗੀ, ਜਿਹੜੀ ਕਿ ਰਾਜੇ ਭੀਮ ਚੰਦ ਨੂੰ ਵੀ ਖੁਸ਼ਕਿਸਮਤੀ ਦੇ ਨਾਲ ਪ੍ਰਾਪਤ ਨਹੀਂ ਹੋਈ ਜਿੱਤ, ਐਸੀ ਜਿੱਤ ਹੋਵੇਗੀ।
ਜੇਕਰ ਦੇਖੋ ਗੁਰੂ ਖਜ਼ਾਨਾ, ਦੇਸ਼ਾਂਤਰ ਕੀ ਵਸਤੂ ਨਾਨਾ।
ਇਸ ਤੋਂ ਇਲਾਵਾ ਕਹਿੰਦਾ ਹੈ ਭੀਖਣ ਖਾਂ ਕਿ ਜੇਕਰ ਗੁਰੂ ਦੇ ਖਜ਼ਾਨੇ ਦੇ ਵੱਲ ਚਾਤੀ ਮਾਰੀ ਜਾਵੇ, ਉਸ ਦੀ ਪੜਤਾਲ ਕੀਤੀ ਜਾਵੇ ਤੇ ਬਹੁਤੇ ਸਾਰੇ ਦੇਸ਼ਾਂ ਦੇ ਵਿੱਚੋਂ ਬਹੁਤੀਆਂ ਸਾਰੀਆਂ ਕੀਮਤੀ ਵਸਤੂਆਂ ਨੇ ਉਹ ਗੁਰੂ ਦੇ ਖਜ਼ਾਨੇ ਦੇ ਵਿੱਚ ਸ਼ਾਮਲ ਨੇ।
ਜੋ ਸ਼ਾਹਣ ਕੋ ਪ੍ਰਾਪਤ ਨਾਹੀ, ਅਪਰ ਕਾਨਰ ਪਾਵਤ ਤਾਹੀ।
ਕਹਿੰਦਾ ਕਿ ਗੁਰੂ ਦੇ ਕੋਸ਼ ਦੇ ਵਿੱਚ, ਗੁਰੂ ਦੇ ਖਜ਼ਾਨੇ ਦੇ ਵਿੱਚ ਐਸੀਆਂ ਬੇਸ਼ਕੀਮਤੀ ਚੀਜ਼ਾਂ ਸ਼ਾਮਲ ਨੇ ਕਿ ਜਿਹੜੀਆਂ ਵੱਡੇ ਵੱਡੇ ਸ਼ਾਹੂਕਾਰਾਂ ਦੇ ਘਰਾਂ ਦੇ ਵਿੱਚੋਂ ਵੀ ਲੱਭ ਨਹੀਂ ਸਕਦੀਆਂ। ਅਪਰ ਕਹਾਂ ਨਰ ਪਾਵਤ ਤਾਹੀਂ, ਪਾਵ ਕੇ ਆਮ ਮਨੁੱਖ ਦੇ ਕੋਲੋਂ ਐਸੀਆਂ ਕੀਮਤੀ ਤੇ ਬੇਸ਼ਕੀਮਤੀ ਚੀਜ਼ਾਂ ਤੇ ਕਿੱਥੇ ਮਿਲਣੀਆਂ ਨੇ। ਐਸੀਆਂ ਚੀਜ਼ਾਂ ਗੁਰੂ ਦੇ ਕੋਲ ਖਜ਼ਾਨੇ ਦੇ ਵਿੱਚ ਨੇ ਜਿਹੜੀਆਂ ਸ਼ਾਹੂਕਾਰਾਂ ਦੇ ਘਰਾਂ ਵੀ ਨਹੀਂ ਲੱਭ ਸਕਦੀਆਂ।
ਤਾਰੇ ਰਜਤ ਪਣ ਅਰ ਗਣ ਜਹਾਂ, ਦੀਰਗ ਦੀਨਾਰ ਗਣ ਚਹਾਂ।
ਭੀਖਣ ਖਾਂ ਕਹਿੰਦਾ ਕਿ ਬਹੁਤੇ ਸਾਰੇ ਰੁਪਈਏ ਅਣਗਿਣਤਾਂ ਦੀ ਗਿਣਤੀ ਦੇ ਵਿੱਚ ਗੁਰੂ ਦੇ ਖਜ਼ਾਨੇ ਦੇ ਵਿੱਚ ਸ਼ਾਮਲ ਨੇ।
ਦੀਰਗ ਦੀਨਾਰ ਗਣ ਚਾਹੇ,
ਬਹੁਤ ਸਾਰੇ ਜਿਹੜੇ ਦੀਨਾਰ ਨੇ ਉਹ ਰੱਖੇ ਹੋਏ ਨੇ। ਆਮ ਕਰਕੇ ਜਿਹੜਾ ਦੀਨਾਰ ਹੈ ਇਹ ਮੁਸਲਮਾਨ ਨੇ ਕਰੰਸੀ ਹੈ, ਜਿਵੇਂ ਕਿ ਡਾਲਰ ਨੇ, ਪਾਉਂਡ ਨੇ, ਇਸੇ ਤਰੀਕੇ ਦੇ ਨਾਲ ਦਿਨਾਰ ਵੀ ਜਿਹੜੀ ਹੈ ਇੱਕ ਕਰੰਸੀ ਮੰਨੀ ਜਾਂਦੀ ਹੈ। ਇਹ ਜਿਹੜੀਆਂ ਵਿਦੇਸ਼ੀ ਮੁੰਦਰਾਂ ਨੇ, ਭਾਵ ਕਿ ਡਾਲਰ ਨੇ, ਪਾਉਂਡ ਨੇ ਜਾਂ ਦਿਨਾਰ ਨੇ, ਇਹ ਜੇਕਰ ਹਿੰਦੁਸਤਾਨ ਦੇ ਵਿੱਚ ਲਿਆਂਦੇ ਜਾਣ ਇਹਨਾਂ ਦੀ ਕੀਮਤ ਵੱਧ ਜਾਂਦੀ ਹੈ, ਭਾਵ ਕਿ ਹਿੰਦੁਸਤਾਨੀ ਕੀਮਤ ਬਹੁਤ ਜ਼ਿਆਦਾ ਇਸ ਦੇ ਬਦਲੇ ਅਦਾ ਹੋ ਜਾਂਦੀ ਹੈ। ਆਮ ਕਰਕੇ ਜਿਹੜਾ ਦਿਨਾਰ ਹੈ ਇਹ ਮੁਸਲਮਾਨੀ ਕੰਟਰੀਆਂ ਦੇ ਵਿੱਚ ਚੱਲਦਾ ਹੈ। ਜੇਕਰ ਇਸ ਦਿਨਾਰ ਨੂੰ, ਇੱਕ ਦਿਨਾਰ ਨੂੰ ਹਿੰਦੁਸਤਾਨ ਦੇ ਵਿੱਚ ਚੇਂਜ ਕਰਾਇਆ ਜਾਵੇ, ਭਾਵ ਕਿ ਹਿੰਦੁਸਤਾਨ ਦੀ ਮੁੰਦਰਾ ਦੇ ਵਿੱਚ ਜੇਕਰ ਇਸ ਨੂੰ ਤਬਦੀਲ ਕਰਾਇਆ ਜਾਵੇ ਤੇ ਕਰੀਬ ਇੱਕ ਦਿਨਾਰ ਦਾ 120 ਜਾਂ 150 ਰੁਪਈਆ ਮਿਲ ਜਾਏਗਾ। ਪਰ ਇਸ ਜਗ੍ਹਾ ਦੇ ਉੱਤੇ ਜਿਹੜਾ ਦਿਨਾਰ ਸ਼ਬਦ ਵਰਤਿਆ ਇਹ ਉਸ ਵਿਦੇਸ਼ੀ ਮੁੰਦਰਾ ਦੇ ਵਾਸਤੇ ਨਹੀਂ ਵਰਤਿਆ ਕਵੀ ਸੰਤੋਖ ਸਿੰਘ ਨੇ। ਪੁਰਾਣੇ ਸਮੇਂ ਦੇ ਵਿੱਚ ਇਹ ਜੋ ਦਿਨਾਰ ਹੈ ਇਹ 32 ਰਤੀਆਂ ਦਾ ਤੋਲ ਹੁੰਦਾ ਸੀ। ਭਾਵ ਕੇ 32 ਰਤੀਆਂ ਦੇ ਤੋਲ ਦਾ ਜਿਹੜਾ ਸਿੱਕਾ ਹੁੰਦਾ ਸੀ ਉਸ ਨੂੰ ਦਿਨਾਰ ਆਖਿਆ ਜਾਂਦਾ ਸੀ। ਇਸ ਤੋਂ ਇਲਾਵਾ ਵੱਖਰੀ ਜਗ੍ਹਾ ਉੱਤੇ ਇਸ ਦੇ ਵੱਖਰੇ ਵੀ ਅਰਥ ਪਾਏ ਗਏ ਨੇ। ਕਈ ਕਈ ਜਗ੍ਹਾ ਦੇ ਉੱਤੇ ਸੋਨੇ ਦੀਆਂ ਜਿਹੜੀਆਂ ਮੋਹਰਾਂ ਨੇ ਉਹਨਾਂ ਨੂੰ ਵੀ ਦਿਨਾਰ ਆਖਿਆ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਭੀਖਣ ਖਾਂ ਕਹਿ ਰਿਹਾ ਹੈ ਕਿ ਗੁਰੂ ਦੇ ਖਜ਼ਾਨੇ ਦੇ ਵਿੱਚ ਬਹੁਤੇ ਸਾਰੇ ਰੁਪਈਏ ਨੇ, ਅਣਗਿਣਤਾਂ ਦੀ ਗਿਣਤੀ ਦੇ ਵਿੱਚ, ਜਿਨ੍ਹਾਂ ਦੇ ਵਿੱਚ ਬਹੁਤੇ ਸਾਰੇ ਦਿਨਾਰ ਸ਼ਾਮਲ ਨੇ। ਬਸਤਰ ਬਿਭੂਖਣ ਕਿਆ ਗਿਣ ਕਹੋ, ਲੱਖੋਂ ਧਨ ਕੀ ਕੀਮਤ ਲਹੋ। ਕਹਿੰਦਾ ਹੈ ਕਿ ਬਹੁਤੇ ਕੀਮਤੀ ਕੱਪੜੇ ਤੇ ਬਹੁਤੇ ਸਾਰੇ ਗਹਿਣੇ ਵੀ ਕੋਸ਼ ਦੇ ਵਿੱਚ ਸ਼ਾਮਲ ਨੇ। ਭਾਵ ਕੇ ਲੱਖਾਂ ਰੁਪਈਆਂ ਦੀ ਕੀਮਤ ਦੇ ਗਹਿਣੇ ਨੇ, ਜਿਨ੍ਹਾਂ ਦੀ ਮੈਂ ਗਿਣਤੀ ਕਰ ਨਹੀਂ ਸਕਦਾ। ਸੋ ਸਭ ਲੂਟੋ ਭਰੇ ਖਜ਼ਾਨੇ, ਜਰੇ ਜਵਾਹਰ ਅਜਬ ਮਹਾਨੇ। ਕਹਿੰਦਾ ਹੈ ਭੀਖਣ ਖਾਂ ਕੈਸੇ ਵੱਡੇ ਭਾਰੀ ਖਜ਼ਾਨੇ ਨੂੰ ਅਸੀਂ ਸਾਰੇ ਮਿਲ ਕੇ ਲੁੱਟਾਂਗੇ, ਜਿਸ ਖਜ਼ਾਨੇ ਦੇ ਵਿੱਚ ਬਹੁਤੇ ਸਾਰੇ ਹੀਰੇ ਮੋਤੀ ਤੇ ਜਵਾਹਰ ਵੀ ਸ਼ਾਮਲ ਨੇ। ਤੁਮ ਤੇ ਹਮਨਾ ਚਾਕਰੀ ਲੈ ਲੂਟ ਆਪਣੇ ਕਿਸੂ ਨਾ ਦੇ। ਰਾਜੇ ਫਤਿਹ ਸ਼ਾਹ ਨੂੰ ਭੀਖਣ ਖਾਂ ਕਹਿੰਦਾ ਕਿ ਅਸੀਂ ਤੁਹਾਡੇ ਵੱਲੋਂ ਹੋ ਕੇ ਤੁਹਾਡੇ ਨਾਲ ਮਿਲ ਕੇ ਗੁਰੂ ਦੇ ਨਾਲ ਲੜਾਂਗੇ। ਇਸ ਦੇ ਬਦਲੇ ਕਹਿੰਦਾ ਹੈ ਕਿ ਅਸੀਂ ਕੋਈ ਵੀ ਤਨਖਾਹ ਦੇ ਰੂਪ ਦੇ ਵਿੱਚ ਤੁਹਾਡੇ ਤੋਂ ਪੈਸੇ ਨਹੀਂ ਲਵਾਂਗੇ। ਲੂਟ ਆਪਣੀ ਕਿਸੋ ਨਾ ਦੇ ਹੈ, ਭਾਵ ਕੇ ਤੁਹਾਡੇ ਵੱਲੋਂ ਫ੍ਰੀ ਹੋ ਕੇ ਲੜਾਂਗੇ। ਪਰ ਕਹਿੰਦਾ ਹੈ ਕਿ ਜਿਹੜੀ ਗੁਰੂ ਦੀ ਲੁੱਟ ਮਾਰ ਕੀਤੀ ਜਾਣੀ ਹੈ ਉਹ ਲੁੱਟ ਮਾਰ ਦਾ ਜਿੰਨਾ ਵੀ ਧਨ ਹੈ, ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਨੂੰ ਮਿਲਣਗੀਆਂ। ਭਾਵ ਕੇ ਲੁੱਟ ਦਾ ਧਨ ਅਸੀਂ ਕਿਸੇ ਨੂੰ ਦੇਵਾਂਗੇ ਨੇ। ਕਰ ਕੇ ਮਾਰਨ ਮਰਨ ਮਹਾਨ ਲੈ ਗੁਰੂ ਕੋ ਲੂਟ ਖਜ਼ਾਨਾ। ਭਾਵ ਕੇ ਅਸੀਂ ਗੁਰੂ ਦੇ ਖਜ਼ਾਨੇ ਨੂੰ ਲੁੱਟਣ ਦੇ ਵਾਸਤੇ ਆਪਣੀ ਜਾਨ ਦੇ ਉੱਤੇ ਖੇਡ ਜਾਵਾਂਗੇ। ਪੁੱਤਰ ਪੋਤਰੇ ਤੱਕ ਰੁਜ਼ਗਾਰਾ, ਜਾਣ ਗੁਰੂ ਸੰਗ ਕੀਨ ਬਿਗਾਰਾ। ਭੀਖਣ ਖਾਂ ਕਹਿੰਦਾ ਹੈ ਰਾਜੇ ਫਤਿਹ ਸ਼ਾਹ ਨੂੰ ਕਿ ਸਾਡਾ ਨਿਸ਼ਚਾ ਸਿਰਫ ਇਹੀ ਹੈ ਕਿ ਅਸੀਂ ਗੁਰੂ ਦੇ ਖਜ਼ਾਨੇ ਨੂੰ ਲੁੱਟਣਾ ਹੈ। ਭਾਵ ਕੇ ਗੁਰੂ ਦੇ ਖਜ਼ਾਨੇ ਨੂੰ ਹਾਸਲ ਕਰਨ ਦੇ ਵਾਸਤੇ ਅਸੀਂ ਉਹਦੇ ਸਾਥ ਨੂੰ ਛੱਡ ਕੇ ਆ ਗਏ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜੇਕਰ ਗੁਰੂ ਦੇ ਸਾਰੇ ਖਜ਼ਾਨੇ ਨੂੰ ਅਸੀਂ ਲੁੱਟ ਲਵਾਂਗੇ ਤੇ ਸਾਡੇ ਪੁੱਤਰਾਂ ਤੇ ਪੋਤਰਿਆਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਪਵੇਗੀ। ਇਹਨਾਂ ਧਨ ਪਦਾਰਥ ਅਸੀਂ ਆਪਣੇ ਘਰਾਂ ਦੇ ਵਿੱਚ ਜਮ੍ਹਾਂ ਕਰ ਲਾਂਗੇ, ਇਸੇ ਕਰਕੇ ਅਸੀਂ ਗੁਰੂ ਦੇ ਨਾਲ ਵਿਗਾੜ ਕੇ ਆਏ ਹਾਂ। ਤੁਮਲੇ ਫਤਿਹ ਦਰਬਲੇ ਹਮ ਹੀ ਲਰਨ ਬਿਖੇ ਆਏ ਸਮਹੀ। ਭਾਵ ਕੇ ਸਾਰੇ ਦੇ ਸਾਰੇ ਅਸੀਂ ਜਿੰਨੇ ਵੀ ਪਠਾਣ ਹਾਂ ਲੜਨ ਦੇ ਵਾਸਤੇ ਆਏ ਹੋਏ ਹਾਂ। ਤੁਮਲੇ ਫਤਿਹ ਦਰਬਲੇ ਹਮ ਹੀ, ਭਾਵ ਕੇ ਲੜਾਂਗੇ, ਗੁਰੂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਾਂਗੇ। ਕਹਿੰਦਾ ਹੈ ਭੀਖਣ ਖਾਂ ਕਿ ਤੁਸੀਂ ਜਿੱਤ ਨੂੰ ਸਾਂਭਿਓ ਤੇ ਅਸੀਂ ਗੁਰੂ ਦੇ ਖਜ਼ਾਨੇ ਨੂੰ ਸਾਂਭਾਂਗੇ। ਭਾਵ ਕੇ ਜਿੱਤ ਤੁਹਾਡੀ ਹੋਵੇਗੀ ਤੇ ਖਜ਼ਾਨਾ ਸਾਡਾ ਹੋਵੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਭੀਖਣ ਖਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਇਸ ਸਾਰੀ ਘਟਨਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਵੱਖਰੇ ਢੰਗ ਦੇ ਨਾਲ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ। ਸਤ ਗੁਰਾਂ ਨਾ ਰੋਕਿਆ ਜਾਂਦਿਆਂ ਨੂੰ, ਜਿਨ੍ਹਾਂ ਵਾਹਿਗੁਰੂ ਦੀ ਆਸ ਰਖਾਈ ਹੈ ਜੀ। ਸਾਰੇ ਜਾ ਉਹ ਮੇਰੇ ਪਹਾੜੀਆਂ ਨੂੰ, ਖੁਸ਼ੀ ਉਹਨਾਂ ਨੇ ਬੜੀ ਮਨਾਈ ਹੈ ਜੀ। ਨਾਲੇ ਕਿਹਾ ਪਠਾਨਾਂ ਨੇ ਬਿਨਾਂ ਸਾਡੇ, ਫੌਜ ਗੁਰੂ ਦੇ ਪਾਸ ਨਾ ਕਾਈ ਹੈ ਜੀ। ਇਕੱਠੇ ਹੋਏ ਨੇ ਉਥੇ ਕਮੀਨ ਕਾਂਗੂ, ਉਹ ਜਾਣਦੇ ਕੀ ਲੜਾਈ ਹੈ ਜੀ। ਅਸੀਂ ਕੱਲੇ ਹੀ ਜਿੱਤਾਂਗੇ ਗੁਰੂ ਜੀ ਨੂੰ, ਸਾਰੀ ਲੁੱਟ ਮੁਆਫ ਕਰਾਈ ਹੈ ਜੀ। ਹੈ ਲਿਖਿਆ ਹੋਇਆ ਕਰਤਾਰ ਸਿੰਘਾ, ਇਹ ਵੀ ਰਾਜਿਆਂ ਦੀ ਚਤੁਰਾਈ ਹੈ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਕਈ ਕਈ ਗ੍ਰੰਥਾਂ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਰਾਜਿਆਂ ਦੀ ਚਤੁਰਾਈ ਸੀ। ਸੰਪਾਦਕ ਜੀ ਲਿਖਦੇ ਨੇ ਕਿ ਲਿਖਿਆ ਹੈ ਕਿ ਫਤਿਹ ਸ਼ਾਹ ਦੇ ਵਜ਼ੀਰ ਰਤਨ ਚੰਦ ਤੇ ਭੀਮ ਚੰਦ ਦੇ ਵਜ਼ੀਰ ਪਰਮਾਨੰਦ ਨੇ ਖੁਫੀਆ ਤੌਰ ਤੇ ਪਠਾਣਾ ਨੂੰ ਲੋਭ ਦੇ ਕੇ ਆਪਣੇ ਵੱਲ ਕਰ ਲਿਆ ਸੀ। ਉਹ ਬੇਈਮਾਨ ਲੁੱਟ ਦੇ ਚਾਹ ਵਿਚ ਹੀ ਨਮਕ ਹਰਾਮ ਹੋ ਕੇ ਪਠਾਣਾ ਜੈਸੀ ਬਹਾਦਰ ਕੌਮ ਨੂੰ ਕਲੰਕਿਤ ਕਰ ਗਏ ਤੇ ਪਿੱਛੋਂ ਹੱਥ ਪੱਲੇ ਵੀ ਕੁਝ ਨਹੀਂ ਲੱਗਿਆ। ਕਵੀ ਕਰਤਾਰ ਸਿੰਘ ਜੀ ਦਾ ਕਹਿਣ ਤੋਂ ਭਾਵ ਹੈ ਕਿ ਵੀ ਇਤਿਹਾਸਕਾਰ ਲਿਖਦੇ ਨੇ ਕਿ ਲੋਭ ਦੇ ਕੇ ਇਹਨਾਂ ਨੇ ਆਪਣੇ ਨਾਲ ਰਾਜੇ ਫਤਿਹ ਸ਼ਾਹ ਨੇ ਲੜਾਇਆ ਸੀ, ਉਹਨਾਂ ਦਾ ਆਪਣਾ ਕੋਈ ਵਿਚਾਰ ਨਹੀਂ ਸੀ। ਇਸ ਜਗ੍ਹਾ ਦੇ ਉੱਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਆਖਿਆ ਪਠਾਣਾ ਨੇ ਕਿ ਤੁਹਾਨੂੰ ਤੇ ਲੜਨ ਦੀ ਲੋੜ ਹੀ ਨਹੀਂ ਪਵੇਗੀ, ਅਸੀਂ ਪਠਾਣ ਹੀ ਉਹਨਾਂ ਨੌਵਾਂ ਦਸਾਂ ਦੇ ਵਾਸਤੇ ਕਾਫੀ ਆ, ਕਿਉਂਕਿ ਬਾਕੀ ਜਿੰਨੀ ਵੀ ਵੱਡੀ ਫੌਜ ਹੈ ਉਹ ਲੜੇਗੀ ਨਹੀਂ। ਫਤਿਹ ਸ਼ਾਹ ਸੁਣ ਅਤ ਹਰ ਖਾਇਓ, ਮਨੋ ਗੁਰੂ ਕੋ ਜੈ ਕਰ ਆਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸੁਣੀਆਂ ਪਠਾਣਾ ਦੀਆਂ ਤੇ ਰਾਜਾ ਫਤਿਹ ਸ਼ਾਹ ਬਹੁਤ ਹੀ ਜ਼ਿਆਦਾ ਸੁਣ ਕੇ ਖੁਸ਼ ਹੋਇਆ। ਮਨੋ ਗੁਰੂ ਕੋ ਜੈ ਕਰ ਆਇਓ, ਭਾਵ ਕੇ ਰਾਜੇ ਫਤਿਹ ਸ਼ਾਹ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਹੈ ਕਿ ਜਿਵੇਂ ਲੜਾਈ ਲੜਨ ਤੋਂ ਬਗੈਰ ਹੀ ਗੁਰੂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰ ਲਈ ਹੋਵੇ। ਲੜ ਬੇਹਤ ਮਹਾਯੁਤ ਸਾਹ, ਭੀਖਣ ਖਾਣ ਰਾਖ ਨਿਜ ਪਾਹਾ। ਭਾਵ ਕੇ ਲੜਨ ਦਾ ਬਹੁਤ ਹੀ ਜ਼ਿਆਦਾ ਵੱਡਾ ਜਿਹੜਾ ਉਤਸ਼ਾਹ ਹੈ ਉਹ ਰਾਜੇ ਫਤਿਹ ਸ਼ਾਹ ਦੇ ਮਨ ਦੇ ਵਿੱਚ ਆਇਆ ਹੈ ਤੇ ਭੀਖਣ ਖਾਂ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਸਾਰਿਆਂ ਪਠਾਣਾ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ ਰਾਜੇ ਫਤਿਹ ਸ਼ਾਹ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਤ ਗੁਰ ਕੇ ਪਟ ਕੁਛ ਹੋਤੇ, ਜਹ ਪੰਗਾਣੀ ਥਾਨ, ਫਤਿਹ ਸ਼ਾਹ ਆਗਮਨ ਕੋ ਸੁਣ ਕਰ ਕੇ ਨਿਜ ਕਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਗਾਣੀ ਜਗ੍ਹਾ ਜਿਹੜੀ ਕਿ ਲੜਨ ਦੇ ਵਾਸਤੇ ਨਿਯੁਕਤ ਕੀਤੀ ਹੋਈ ਸੀ, ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਪਹਿਲਾਂ ਹੀ ਬਹੁਤੇ ਸਾਰੇ ਸੂਰਮਿਆਂ ਨੂੰ ਤੈਨਾਤ ਕਰ ਦਿੱਤਾ ਸੀ। ਫਤਿਹ ਸ਼ਾਹ ਆਗਮਨ ਕੋ ਸੁਣ ਕੇ ਨਿਜ ਕਾਨ, ਭਾਵ ਕੇ ਜਿਹੜੇ ਪੰਗਾਣੀ ਦੀ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਸਿੱਖ ਰੁਕੇ ਹੋਏ ਸਨ, ਉਹਨਾਂ ਨੂੰ ਪਤਾ ਲੱਗਾ ਕਿ ਰਾਜਾ ਫਤਿਹ ਸ਼ਾਹ ਚੜਾਈ ਕਰਕੇ ਆ ਰਹੇ। ਸੁਧ ਭੇਜੀ ਸਤ ਗੁਰ ਕੇ ਤੀਰ, ਆਇਓ ਨਿਪ ਲੈ ਅਨਗਣ ਵੀਰ। ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਦੇ ਰਾਹੀਂ ਖਬਰ ਭੇਜੀ ਹੈ, ਆਇਓ ਨਿਪ ਲੈ ਅਣਗਣ ਵੀਰ, ਭਾਵ ਕੇ ਵੈਰੀ ਅਣਗਿਣਤਾ ਦੀ ਸੈਨਾ ਨੂੰ ਨਾਲ ਲੈ ਕੇ ਅੱਗੇ ਵਧ ਰਿਹਾ। ਔਰ ਹੰਕਾਰ ਅਦਕ ਜਿਨ ਪਰਿਓ, ਪੋਰ ਹੋਤ ਹੀ ਚਾਹਤ ਲਰਿਓ। ਉਹਨਾਂ ਨੇ ਸਤਿਗੁਰਾਂ ਦੇ ਵੱਲ ਖਬਰ ਭੇਜੀ ਹੈ ਕਿ ਵੈਰੀ ਦੇ ਮਨ ਦੇ ਅੰਦਰ ਬਹੁਤ ਵੱਡਾ ਹੰਕਾਰ ਹੈ, ਸਵੇਰ ਹੋਣ ਦੇ ਨਾਲ ਹੀ ਉਹ ਲੜੇਗਾ, ਭਾਵ ਕੇ ਰਾਤ ਤੋਂ ਜਦੋਂ ਸਵੇਰ ਹੋਵੇਗੀ ਤੇ ਫਿਰ ਵੈਰੀ ਆ ਟੁਕੇਗਾ। ਆਪ ਕਰੋ ਤਿਆਰੀ ਸਭ ਰੀਤ, ਆਵੋ ਲੇਹ ਤੁਰਤ ਰਿਪ ਜੀਤ। ਭਾਵ ਕੇ ਸਤਿਗੁਰਾਂ ਦੇ ਵੱਲ ਉਹਨਾਂ ਨੇ ਖਬਰ ਭੇਜੀ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਆਪਣੇ ਬਹੁਤੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਮੈਦਾਨੇ ਜੰਗ ਦੇ ਵਿੱਚ ਪਹੁੰਚ ਜਾਵੋ ਤਾਂ ਕਿ ਵੈਰੀਆਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕੀਤੀ ਜਾਵੇ। ਹੁਣ ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ, ਭਗਾਣੀ ਵੱਲ ਜਦ ਡੇਰੇ ਵੱਲੋਂ ਦਰਿਆ ਪਾਰ ਕਰਕੇ ਆਓ ਤਾਂ ਇੱਕ ਲੰਮਾ ਮੈਦਾਨ ਹੈ ਦਰਿਆ ਦੇ ਕੰਢੇ ਕੰਢੇ, ਜੋ ਚੌੜਾ ਬਹੁਤ ਨਹੀਂ ਪਰ ਕਾਫੀ ਹੈ। ਇਹ ਮੈਦਾਨ ਚੌੜੇ ਦਾਉ ਜਿੱਥੇ ਮੁੱਕਦਾ ਹੈ, ਅੱਗੇ ਕੁਛ ਉਚਾਈ ਉੱਤੇ ਫੇਰ ਪੱਧਰੀ ਧਰਤੀ ਦਾ ਮੈਦਾਨ ਹੈ। ਸਤਿਗੁਰਾਂ ਨੇ ਇਸ ਉੱਚੇ ਮੈਦਾਨ ਤੇ ਆਪਣੀ ਸੈਨਾ ਦਾ ਡੇਰਾ ਲਵਾਇਆ ਸੀ। ਹੁਣ ਤੱਕ ਇਸ ਉਚਾਈ ਤੋਂ ਤਾਵਾ ਕਰਨ ਵੇਲੇ ਹੇਠਾਂ ਜਾਣ ਲਈ ਗਊ ਘਾਟ ਰਸਤਾ ਮੌਜੂਦ ਹੈ। ਉਹ ਰੁੱਖ ਵੀ ਖੜਾ ਹੈ ਜਿਸ ਦੇ ਹੇਠਾਂ ਬੀਰ ਆਸਨ ਹੋ ਕੇ ਸਤਿਗੁਰਾਂ ਨੇ ਅਮੋਘ ਬਾਣ ਚਲਾਏ ਸਨ। ਅਸਲ ਵਿੱਚ ਇੱਥੇ ਖਲੋ ਕੇ ਹੀ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਰਣ ਵਿਦਿਆ ਦੇ ਕਿੰਨੇ ਪ੍ਰਵੀਨ ਸਨ। ਆਪ ਨੇ ਉਹ ਟਿਕਾਣਾ ਚੁਣਿਆ ਹੈ ਕਿ ਜਿੱਥੇ ਸ਼ਤਰੂ ਦਲ ਸਾਰਾ ਆਪਣੇ ਤੀਰ ਤੁਫੰਗ ਦੀ ਜ਼ਦ ਹੇਠਾਂ ਹੋ ਜਾਂਦਾ ਹੈ। ਇਹ ਮੋਰਚਾ ਜ਼ਰੂਰ ਕੁਝ ਦਿਨ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੱਕਾ ਕਰਕੇ ਬਣਾ ਲਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਗਾਣੀ ਦੇ ਯੁੱਧ ਦਾ ਜਿਹੜਾ ਹਾਲ ਹੈ ਉਸ ਨੂੰ ਬਚਿੱਤਰ ਨਾਟਕ ਦੇ ਵਿੱਚ ਆਪ ਵੀ ਬਿਆਨ ਕੀਤਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਵਿੱਚ ਜੋ ਬਚਿੱਤਰ ਨਾਟਕ ਲਿਖਿਆ ਹੈ ਉਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਯੁੱਧ ਦਾ ਹਾਲ ਵੀ ਬਿਆਨ ਕੀਤਾ ਹੈ। ਉਸ ਵਿੱਚ ਸਤਰਾਂ ਆਉਂਦੀਆਂ ਨੇ, ਫਤਿਹ ਸ਼ਾਹ ਕੋਪ ਤਬ ਰਾਜਾ, ਲੋਹ ਪਰਾ ਹਮਸੋ ਬਿਨ ਕਾਜਾ। ਪਾਪ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਲਮ ਦੇ ਨਾਲ ਲਿਖਿਆ ਹੈ ਕਿ ਰਾਜਾ ਫਤਿਹ ਸ਼ਾਹ ਬੇਕਾਰ ਦੇ ਵਿਚ ਹੀ ਗੁੱਸੇ ਦੇ ਵਿਚ ਆ ਗਿਆ ਤੇ ਸਾਡੇ ਨਾਲ ਬਗੈਰ ਹੀ ਕਾਰਨ ਤੋਂ ਲੜਿਆ। ਇਸ ਤਰੀਕੇ ਦੀਆਂ ਸਤਰਾਂ ਵਿਚਿੱਤਰ ਨਾਟਕ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ ਨੇ। ਇਸ ਜਗ੍ਹਾ ਦੇ ਉੱਤੇ ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਿੱਖਾਂ ਨੇ ਉਹਨਾਂ ਨੇ ਜਿਹੜੇ ਕਿ ਮੈਦਾਨੇ ਜੰਗ ਵਾਲੀ ਜਗ੍ਹਾ ਤੇ ਮੌਜੂਦ ਸਨ ਉਹਨਾਂ ਨੇ ਸਤਿਗੁਰਾਂ ਦੇ ਵੱਲ ਖਬਰ ਭੇਜੀ ਹੈ ਕਿ ਸੱਚੇ ਪਾਤਸ਼ਾਹ ਸਵੇਰ ਹੋਣ ਦੇ ਨਾਲ ਹੀ ਵੈਰੀ ਦੇ ਵੱਲੋਂ ਹਮਲਾ ਹੋਵੇਗਾ। ਇਸ ਕਰਕੇ ਸੱਚੇ ਪਾਤਸ਼ਾਹ ਬਹੁਤੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਤੁਸੀਂ ਇਸ ਜਗ੍ਹਾ ਦੇ ਉੱਤੇ ਪਹੁੰਚ ਜਾਓ ਤਾਂ ਕਿ ਮੈਦਾਨੇ ਜੰਗ ਨੂੰ ਫਤਿਹ ਕੀਤਾ ਜਾਵੇ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਨਾ ਜਾਚਕਾਂ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨੋ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ਰੋ, ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।